फिर टीवी सेक्शन है सोनी, सैमसंग, पैनासोनिक, शार्प, हर साइज से हर ब्रांड का टीवी विद द लोएस्ट प्राइसेस इन द टाउन, सिर्फ ब्रैम्पटन टीवी एंड अप्लायंसेस पे। ब्रैम्पटन टीवी एंड अप्लायंसेस, 801 बोवेड ड्राइव वेस्ट ब्रैम्पटन, या कॉल करो 905-450-2828-905-450-2828-905-450-2828-905-450-2828-905-450-2828-905-450-2828-905-450-2828-905-450-2828-905-450-2828-905-450-2828-905-450-2828-905-450-2828-905-450-2828-905-450-2828-905-450-2828-905-450-2828-905-450-2828-905-450-2828-905-450-2828-905-450-2828-905-450-2828-905-450-2828-905-450-2828-905-450-2828-905-450-2828-905-450-2828-905-450-2828-905-450-2828-905-450-2828-905-450-2828-905-450-2828-905-450-2828-905-450-2828-905-450-2828-905-450-2828-905-450-2828-905-450-2828-905-450-2828-905-450-2828-905-450-2828-905-450-2828-905-450-2828-905-450-2828-905-450-2828-905-450-2828-905-450-2828-905-450-2828-905-450-2828-905-450-2828-905-450-2828-905-450-2828-905-450-2828-905-450-2828-905-450-2828-905-450-2828
ਸਾਨ ਸਵੀਟ ਫੈਕਟਰੀ ਦੀ ਤਾਂ ਗੱਲ ਹੀ ਕੁਝ ਹੋ ਰੇ ਤੁਮਾ ਪਈਆ ਜੇ ਚਾਰੇ ਪਾਸੇ ਤੁਸੀਂ ਵੀ ਆਓ 1850 ਆਲਬਿਨ ਰੋਡ ਇਨ ਰੈਕਸਡੇਲ 4162131165
ਏਸ਼ੀਅਨ ਫੂਡ ਸੈਂਟਰ ਦੀ ਸਾਰੀਆਂ ਹੀ ਲੋਕੇਸ਼ਨਸ ਤੇ 17 ਮਈ ਤੋਂ 26 ਮਈ ਤੱਕ ਲੱਗ ਚੁੱਕੀ ਹੈ ਵਿਕਟੋਰੀਆ ਡੇ ਸੇਲ 350 ਗ੍ਰਾਮ ਕੁਆਲਿਟੀ ਪਨੀਰ $2.99 £10 ਆਸ਼ੀਰਵਾਦ ਮਲਟੀਗ੍ਰੇਨ ਆਟਾ $9.99 £10 ਇੰਡੀਆ ਗੇਟ ਰੋਜ਼ਾਨਾ ਰਾਈਸ $11.99 400 ਗ੍ਰਾਮ ਦੀਪ ਆਲੂ ਟਿੱਕੀ $2.99 1 ਲੀਟਰ ਐਪੀ ਫ੍ਰੇਸ $1.99 ਏਸ਼ੀਅਨ ਫੂਡ ਸੈਂਟਰ ਦੀ ਸਾਰੀਆਂ ਹੀ ਲੋਕੇਸ਼ਨਸ ਤੇ ਤੁਸੀਂ ਤਾਜ਼ੇ ਫਲ ਫਰੂਟ ਸਬਜ਼ੀਆਂ ਭਾਂਡੇ ਅਤੇ ਮਿਠਾਈਆਂ ਵੀ ਲੈ ਸਕਦੇ ਹੋ ਜ਼ਿਆਦਾ ਜਾਣਕਾਰੀ ਲਈ ਕਾਲ ਐਟ ਏਸ਼ੀਅਨ ਫੂਡ ਸੈਂਟਰ ਐਟ 416-740-3262
ਰੋਡ ਮਾਸਟਰ ਟਰੱਕ ਡਰਾਈਵਿੰਗ ਸਕੂਲ ਜੀ ਹਾਂ ਤੁਸੀਂ ਠੀਕ ਸੁਣਿਆ ਰੋਡ ਮਾਸਟਰ ਟਰੱਕ ਡਰਾਈਵਿੰਗ ਸਕੂਲ ਟਰੱਕ ਸਿੱਖਣ ਦੇ ਚਾਹਵਾਨਾਂ ਨੂੰ ਹਰ ਲੈਵਲ ਦੀ ਉੱਚ ਸਿਖਲਾਈ ਅਤੇ ਪਾਸ ਹੋਣ ਤੱਕ ਟ੍ਰੇਨਿੰਗ ਅਤੇ ਸਿੱਖਿਆ ਦੇਣ ਲਈ ਵਚਨਬੱਧ ਹੈ ਤੁਹਾਡੀ ਸਹੂਲਤ ਮੁਤਾਬਿਕ ਫਲੈਕਸੀਬਲ ਟਾਈਮਿੰਗ ਵੈਰੀ ਈਜ਼ੀ ਫਾਈਨੈਂਸਿੰਗ ਅਤੇ ਉੱਚ ਦਰਜੇ ਦੇ ਟਰੱਕ ਅਤੇ ਟ੍ਰੇਨਰਾਂ ਨਾਲ ਲੈਸ ਸਕੂਲ ਤੋਂ ਟਰੱਕ ਸਿਖਲਾਈ ਲੈਣ ਲਈ ਹੁਣੇ ਹੀ ਰੋਡ ਮਾਸਟਰ ਟਰੱਕ ਡਰਾਈਵਿੰਗ ਸਕੂਲ ਨਾਲ 6475505913 ਤੇ ਸੰਪਰਕ ਕਰੋ ਇੱਕ ਵਾਰ ਫੇਰ 6475505913 ਰੋਡ ਮਾਸਟਰ ਟਰੱਕ ਡਰਾਈਵਿੰਗ ਸਕੂਲ
ਪੁਰਾਣੀ ਸ਼ਾਖ ਤੋਂ ਟੁੱਟ ਕੇ ਹਵਾ ਵਿੱਚ ਤਰਨ ਲੱਗਾ ਹੈ ਇਵੇਂ ਲੱਗਦਾ ਹੈ ਹਰ ਪੱਤਾ ਬਗਾਵਤ ਕਰਨ ਲੱਗਾ ਹੈ ਪੁਰਾਣੀ ਸ਼ਾਖ ਤੋਂ ਟੁੱਟ ਕੇ ਹਵਾ ਵਿੱਚ ਤਰਨ ਲੱਗਾ ਹੈ ਇਵੇਂ ਲੱਗਦਾ ਹੈ ਹਰ ਪੱਤਾ ਬਗਾਵਤ ਕਰਨ ਲੱਗਾ ਹੈ ਕਿ ਹਵਾ ਦੇ ਉਲਟ ਦੌੜੋ ਜੇ ਤੁਸੀਂ ਉੱਚ ਤਾਪ ਚਾਹੁੰਦੇ ਹੋ ਤੁਸੀਂ ਨਿਰਭਰ ਸੀ ਜਿਸ ਉੱਤੇ ਉਹ ਸੂਰਜ ਠਰਨ ਲੱਗਾ ਹੈ ਲਹੂ ਬੇਦੋਸ਼ਿਆਂ ਦਾ ਦਿਸ ਰਿਹਾ ਇਸ ਦੇ ਬਦਨ ਉੱਤੇ ਕਿਸੇ ਰਸਤੇ ਦਾ ਪੱਥਰ ਸ਼ੀਸ਼ਿਆਂ ਤੋਂ ਡਰਨ ਲੱਗਾ ਹੈ ਮੈਂ ਕਿੱਥੇ ਆ ਗਿਆ ਹਾਂ ਨਾਚ ਹੁੰਦਾ ਹੈ ਤਵਾਇਫ ਦਾ ਕਰੀਬੀ ਸੜਕ ਉੱਤੇ ਲੋਕਤੰਤਰ ਮਰਨ ਲੱਗਾ ਹੈ ਮੈਂ ਬੂਟਾ ਪਿਆਰ ਦਾ ਲਾਇਆ ਸੀ ਜਿਹੜਾ ਬਰਫ਼ਬਾਰੀ ਵਿੱਚ ਮੈਂ ਬੂਟਾ ਪਿਆਰ ਦਾ ਲਾਇਆ ਸੀ ਜਿਹੜਾ ਬਰਫ਼ਬਾਰੀ ਵਿੱਚ ਵੱਡਾ ਹੋ ਕੇ ਉਹ ਧੁੱਪਾਂ ਤਿੱਖੀਆਂ ਵੀ ਜਰਨ ਲੱਗਾ ਹੈ ਗਜ਼ਲ ਵਿੱਚ ਜ਼ਿਕਰ ਉਸਦਾ ਹੋ ਗਿਆ ਮੈਥੋਂ ਸੁਭਾਵਕ ਹੀ ਅਚਾਨਕ ਇਸਦਿਆਂ ਸ਼ੇਰਾਂ ਚੋਂ ਚਾਨਣ ਝਰਨ ਲੱਗਾ ਹੈ ਕਿ ਮੇਰੇ ਸੁਪਨੇ ਚਿਰਾਂ ਪਿੱਛੋਂ ਬੁਲੰਦੀ ਛੂਹਣ ਲੱਗੇ ਨੇ। ਮੇਰੇ ਸੁਪਨੇ ਚਿਰਾਂ ਪਿੱਛੋਂ ਬੁਲੰਦੀ ਛੂਹਣ ਲੱਗੇ ਨੇ। ਕਿਸੇ ਤੋਂ ਮਾਤ ਖਾਣੇ ਦਾ ਖਲਾ ਕੁਝ ਭਰਨ ਲੱਗਾ ਹੈ। ਚਲੋ ਹੁਣ ਜਾਨ ਛੁੱਟ ਜਾਏਗੀ ਆਪਣੀ ਇਸ ਦੇ ਕੋਲੋਂ। ਸਜਾਓ ਜਸ਼ਨ ਦੀ ਮਹਿਫਿਲ ਕਿ ਰੌਸ਼ਨ ਮਰਨ ਲੱਗਾ ਹੈ। ਸਜਾਓ ਜਸ਼ਨ ਦੀ ਮਹਿਫਿਲ ਕਿ ਰੌਸ਼ਨ ਮਰਨ ਲੱਗਾ ਹੈ। ਗੁਰਦਿਆਲ ਰੌਸ਼ਨ ਹੋਰਾਂ ਦੀ ਇਸ ਰਚਨਾ ਨਾਲ ਅੱਜ ਦੇ ਸੁਨਗਾਰਾ ਪ੍ਰੋਗਰਾਮ ਚ ਆਪ ਸਭ ਦਾ ਨਿੱਘਾ ਸਵਾਗਤ। ਜੀ ਆਇਆਂ ਨੂੰ ਤੇ ਰਾਣਾ ਰਣਧੀਰ ਸਿੰਘ ਸਿੱਧੂ ਦੀ ਸਤਿ ਸ੍ਰੀ ਅਕਾਲ ਪ੍ਰਵਾਨ ਕਰੋ। ਉਮੀਦ ਹੈ ਕਿ ਸਵੇਰ ਤੋਂ ਤੁਸੀਂ WTR 770 ਤੇ ਪ੍ਰਸਾਰਿਤ ਵੱਖ ਵੱਖ ਪ੍ਰੋਗਰਾਮਾਂ ਦਾ ਜ਼ਰੂਰ ਲੁਤਫ ਲਿਆ ਹੋਵੇਗਾ। ਹੁਣ 2:05 ਸਟੂਡੀਓ ਦੀ ਘੜੀ ਤੇ ਹੋ ਚੁੱਕੇ ਨੇ ਔਰ ਅੱਜ ਮੌਸਮ ਬੜਾ ਖੁਸ਼ਗਵਾਰ ਹੈ। ਬਾਹਰਲਾ ਤਾਪਮਾਨ 25 ਡਿਗਰੀ ਦੇ ਲਗਭਗ ਕਿਆਸਿਆ ਗਿਆ ਸੀ ਤੇ 25 ਡਿਗਰੀ ਹੀ ਮਹਿਸੂਸ ਕੀਤਾ ਜਾ ਰਿਹਾ। ਕੱਲ ਨੂੰ ਤਾਪਮਾਨ ਜਿਹੜਾ ਜੀ ਉਹ ਸ਼ਨਿਚਰਵਾਰ ਨੂੰ 23 ਡਿਗਰੀ ਹੋਵੇਗਾ ਪਰ 45% ਚਾਂਸਿਸ ਨੇ ਕਿ ਮੀਂਹ ਪਵੇਗਾ। ਐਤਵਾਰ ਨੂੰ 23 ਡਿਗਰੀ ਧੁੱਪ ਤੇ ਬੱਦਲਵਾਈ ਮਿਕਸ ਰਹੇਗੀ। ਸੋਮਵਾਰ ਨੂੰ 24 ਡਿਗਰੀ ਤਾਪਮਾਨ ਤੇ ਮੀਂਹ ਪੈਣ ਦੀ ਪੇਸ਼ਨਗੋਈ ਕੀਤੀ ਗਈ ਹੈ। ਮੰਗਲਵਾਰ ਨੂੰ 20 ਡਿਗਰੀ ਤਾਪਮਾਨ ਧੁੱਪ ਨਿਕਲੇਗੀ। ਬੁੱਧਵਾਰ ਨੂੰ 19 ਡਿਗਰੀ ਤਾਪਮਾਨ ਬੱਦਲਵਾਈ। ਵੀਰਵਾਰ ਨੂੰ 19 ਡਿਗਰੀ ਤਾਪਮਾਨ ਖੜਖੜਾ ਕੇ ਸੂਰਜ ਸਾਰੀ ਦਿਹਾੜੀ ਬਾਗੀਆਂ ਪਾਉਂਦਾ ਰਹੂ। ਸ਼ੁੱਕਰਵਾਰ ਨੂੰ 21 ਡਿਗਰੀ ਤਾਪਮਾਨ। ਸ਼ਨਿਚਰਵਾਰ ਨੂੰ 23 ਡਿਗਰੀ ਤਾਪਮਾਨ ਤੇ ਸੂਰਜ ਪੂਰਾ ਠੋਕੇ ਤੇ ਐਤਵਾਰ ਨੂੰ ਤਾਪਮਾਨ ਅਗਲਾ ਹੋਵੇਗਾ ਜੀ 26 ਡਿਗਰੀ ਤੇ ਸੂਰਜ ਭਾਜੀ ਪੂਰੇ ਖਿੜਖੜਾ ਕੇ ਹੱਸਣਗੇ। ਅਗਲੇ ਸ਼ਨਿਚਰਵਾਰ ਦਾ ਸੂਰਜ ਪੂਰਾ ਠੋਕੇ ਹੋਣਾ ਤੇ 23 ਡਿਗਰੀ ਤਾਪਮਾਨ ਹੋਣਾ ਇਹ ਥੋੜੀ ਜਿਹੀ ਸਾਡੇ ਲਈ ਖੁਸ਼ੀ ਦੀ ਖ਼ਬਰ ਆ। ਤੁਸੀਂ ਪੁੱਛੋ ਕਿਉਂ? ਕਿਉਂਕਿ ਅਗਲੇ ਸ਼ਨਿਚਰਵਾਰ ਨੂੰ ਤਰੀਕ ਹੈ ਜੀ 1 ਜੂਨ ਤੇ 1 ਜੂਨ ਨੂੰ ਕਬੱਡੀ ਦਾ ਸੀਜ਼ਨ ਸ਼ੁਰੂ ਹੋਣ ਜਾ ਰਿਹਾ। ਪਹਿਲਾ ਟੂਰਨਾਮੈਂਟ ਓਨਟੈਰੀਓ ਕਬੱਡੀ ਕਲੱਬ ਵੱਲੋਂ ਕਰਵਾਇਆ ਜਾ ਰਿਹਾ। ਕਬੱਡੀ ਫੈਡਰੇਸ਼ਨ ਆਫ ਓਨਟੈਰੀਓ ਅਤੇ ਸਾਰੀਆਂ ਮੈਂਬਰ ਕਲੱਬਾਂ ਜਿਹੜੀਆਂ ਨੇ ਜੀ ਉਹ ਪੂਰੀਆਂ ਪੱਬਾਂ ਭਾਰ ਹੋਈਆਂ ਨੇ ਜੀ। ਔਰ ਅੱਜ ਜਿਹੜਾ ਜੀ ਬਹੁਤ ਸਾਰੀਆਂ ਕਲੱਬਾਂ ਦੇ ਜਿਹੜੇ ਵੀਜ਼ੇ ਲੱਗੇ ਹੋਏ ਸਨ, ਪਾਸਪੋਰਟ ਜਮ੍ਹਾਂ ਸਨ। ਬਹੁਤ ਸਾਰੇ ਖਿਡਾਰੀਆਂ ਨੇ ਪਾਸਪੋਰਟ ਅੱਜ ਚੁੱਕ ਲਏ ਨੇ। ਬਾਕੀਆਂ ਨੂੰ ਉਮੀਦ ਹੈ ਕਿ ਇਸ ਸੋਮਵਾਰ, ਮੰਗਲਵਾਰ, ਅਖੀਰ ਬੁੱਧਵਾਰ ਤੱਕ ਸਾਰਿਆਂ ਦੇ ਪਾਸਪੋਰਟ ਜਿਹੜੇ ਉਹ ਮਿਲ ਜਾਣਗੇ ਤੇ ਖਿਡਾਰੀ ਜਿਹੜੇ ਇੱਥੇ ਪਹੁੰਚਣੇ ਸ਼ੁਰੂ ਹੋ ਜਾਣਗੇ। ਅੱਜ ਹੁਣ ਪ੍ਰੋਗਰਾਮ ਤੇ ਪਹੁੰਚਣ ਤੋਂ ਪਹਿਲਾਂ ਵੀ ਅਸੀਂ 12 ਵਜੇ ਤੋਂ ਬੈਠੇ ਸਾਂ ਸਿਟੀ ਆਫ ਬ੍ਰੈਂਪਟਨ ਦੇ ਨਾਲ ਮੀਟਿੰਗ ਦੇ ਵਿਚ। ਕੁਝ ਕੁ ਤਬਦੀਲੀਆਂ ਜਿਹੜੀਆਂ ਇਸ ਸਾਲ ਪ੍ਰਭਾਵਿਤ ਕਰਨਗੀਆਂ, ਸੇਫਟੀ ਅਤੇ ਸਿਕਿਉਰਿਟੀ ਦਾ ਬਹੁਤ ਖਿਆਲ ਰੱਖਿਆ ਜਾ ਰਿਹਾ, ਜਿਹਦੇ ਵਿਚ ਇਕ ਅੱਜ ਕੱਲ ਰਿਵਾਜ ਚੱਲਿਆ ਜਿਹੜਾ ਉਹ ਸਾਈਡ ਦੇ ਉਪਰ ਬੈਗ ਜਾਂ ਪਾ ਕੇ ਲਿਜਾਣ ਦਾ। ਔਰ ਪਿਛਲੇ ਸਮਿਆਂ ਤੋਂ ਜਿਹੜੇ ਵੱਡੇ ਵੱਡੇ ਅਰੀਨਾਜ਼ ਨੇ, ਚਾਹੇ ਉਹ ਸਕੋਸ਼ੀਆ ਬੈਂਕ ਅਰੀਨਾ, ਚਾਹੇ ਉਹ ਰੋਜਰ ਸੈਂਟਰ ਹੈ, ਚਾਹੇ ਜਿਹੜੇ ਪੱਬ ਕਲੱਬ ਨੇ, ਉਨ੍ਹਾਂ ਨੇ ਉਹ ਪੱਕੇ ਬੈਨ ਕਰਤੇ ਨੇ ਕਿ ਤੁਸੀਂ ਉਹ ਜਿਹੜਾ ਬਾਡੀ ਬੈਗ ਹੈ ਉਹ ਲੈ ਕੇ ਈਵੈਂਟ ਵਿਚ ਦਾਖਲ ਨਹੀਂ ਹੋ ਸਕਦੇ। ਸੋ ਇੱਥੇ ਵੀ ਜਿਹੜਾ ਬਾਡੀ ਬੈਗ ਹੈ ਉਹ ਤੁਸੀਂ ਨਹੀਂ ਲਿਜਾ ਸਕੋਗੇ। ਇਹ ਟਿਕਟਡ ਈਵੈਂਟ ਹੋਵੇਗਾ ਔਰ ਉੱਥੇ ਗੇਟ ਤੋਂ ਟਿਕਟਾਂ ਮਿਲ ਜਾਣਗੀਆਂ। ਲਾਈਨਾਂ ਲੰਬੀਆਂ ਨਾ ਲੱਗਣ ਇਸ ਕਰਕੇ ਅਸੀਂ ਜਿਹੜੇ ਟਿਕਟ ਵਾਲੇ ਟਰਮੀਨਲ ਨੇ ਉਨ੍ਹਾਂ ਵਿਚ ਵਾਧਾ ਕੀਤਾ। ਪਿਛਲੇ ਸਾਲ ਜਿਹੜੇ ਟਿਕਟ ਟੂਰਨਾਮੈਂਟ ਹੋਏ ਸਨ ਉੱਥੇ 2 ਜਾਂ 3 ਟਰਮੀਨਲ ਹੁੰਦੇ ਸੀ, ਐਤਕੀ ਘੱਟੋ ਘੱਟ 5 ਟਰਮੀਨਲ ਜਿਹੜੇ ਅਜੇ ਹੋਣਗੇ। ਔਰ ਤੁਸੀਂ ਥੋੜ੍ਹਾ ਜਿਹਾ ਸਮਾਂ ਕੱਢ ਕੇ ਜਾਓਗੇ ਤਾਂ ਜ਼ਿਆਦਾ ਬੈਟਰ ਆ। ਉਹਨਾਂ ਟਰਮੀਨਲ ਦੇ ਉੱਪਰ ਤੋਂ ਤੁਸੀਂ ਕ੍ਰੈਡਿਟ ਕਾਰਡ ਜਾਂ ਫਿਰ ਆਪਣੇ ਜਿਹੜੇ ਡੈਬਿਟ ਕਾਰਡ ਦੇ ਨਾਲ ਵੀ ਪੇ ਕਰ ਸਕੋਗੇ, ਪਰ ਜੇ ਤੁਸੀਂ ਕੈਸ਼ ਲਿਜਾਓਗੇ ਤਾਂ ਤੁਹਾਨੂੰ ਸਮਾਂ ਘੱਟ ਲੱਗੇਗਾ। ਸੋ ਤਿੰਨੇ ਹੀ ਮੋਡ ਆਫ ਪੇਮੈਂਟ ਜਿਹੜੇ ਆ ਜੀ ਉੱਥੇ ਹੋਣਗੇ। ਕਾਰਾਂ ਦਾ ਹੀ ਪਾਰਕਿੰਗ ਜਿਹੜੀ ਆ ਜੀ ਬੜੀ ਖੁੱਲ੍ਹੀ ਡੁੱਲੀ ਆ, ਜਿਹੜੀ ਸੀ ਏ ਸੈਂਟਰ ਦੀ ਪਾਰਕਿੰਗ ਹੈ ਉਹ ਸਾਰੇ ਦੇ ਸਾਰੇ ਜਿਹੜੇ ਟੂਰਨਾਮੈਂਟਾਂ ਵਾਸਤੇ ਆਲਰੇਡੀ ਰੈਂਟ ਆਊਟ ਕੀਤੀ ਜਾ ਚੁੱਕੀ ਆ। ਬਲੀਚਰ ਜਿਹੜੇ ਨੇ ਜੀ ਉਹ ਪਿਛਲੇ ਸਾਲਾਂ ਨਾਲੋਂ ਵੱਧ ਹੋਣਗੇ, ਔਰ ਹੋਰ ਬਹੁਤ ਸਾਰੀਆਂ ਜਿਹੜੀਆਂ ਨੇ ਤਬਦੀਲੀਆਂ ਸੇਫਟੀ ਅਤੇ ਸਿਕਿਉਰਿਟੀ ਨੂੰ ਲੈ ਕੇ। ਫੂਡ ਜਿਹੜਾ ਜੀ, ਹਾਂ ਫੂਡ ਵਾਲਾ ਬੈਗ, ਜੇ ਤੁਸੀਂ ਕੋਈ ਆਪਣਾ ਪਾਣੀ ਵਾਲੀ ਬੋਤਲ, ਜੂਸ ਵਾਲੀ ਬੋਤਲ ਅਤੇ ਫੂਡ ਘਰੋਂ ਆਪਣਾ ਨਾਲ ਲੈ ਕੇ ਜਾਣਾ ਚਾਹੁੰਦੇ ਹੋ, ਉਹ ਬੈਗ ਜਿਹੜੇ ਆ ਜੀ ਉਹ ਅਲਾਊਡ ਹੋਣਗੇ। ਸਿਕਿਉਰਿਟੀ ਚੈੱਕ ਕਰਕੇ ਤੁਹਾਨੂੰ ਤੁਸੀਂ ਉਹ ਬੈਗ ਅੰਦਰ ਲਿਜਾ ਸਕਦੇ ਹੋ, ਬਾਡੀ ਬੈਗ ਜਿਹੜੇ ਉਹ ਅਲਾਊਡ ਨਹੀਂ ਹੋਣਗੇ। ਇਸ ਤੋਂ ਇਲਾਵਾ ਉੱਥੇ ਜਿਹੜੇ ਪਬਲਿਕ ਏਰੀਆ ਦੇ ਵਿੱਚ ਦੋ ਫੂਡ ਟਰੱਕ ਖੜੇ ਹੋਣਗੇ, ਤੁਸੀਂ ਉੱਥੋਂ ਫੂਡ ਬਾਏ ਵੀ ਕਰ ਸਕੋਗੇ। ਸੋ ਅਗਲੇ ਸ਼ਨਿਚਰਵਾਰ ਨੂੰ ਭਾਵ ਕਿ 1 ਜੂਨ ਨੂੰ ਇਹ ਟੂਰਨਾਮੈਂਟ ਸਟਾਰਟ ਹੋਣੇ ਨੇ। ਸੋ 1 ਨੂੰ, ਫਿਰ 8 ਨੂੰ, ਫਿਰ 15 ਤਰੀਕ ਨੂੰ ਇਹ ਤਿੰਨ ਟੂਰਨਾਮੈਂਟ ਜਿਹੜੇ ਜੀ ਪਹਿਲੇ ਅੱਧ ਚ ਹੋਣੇ ਨੇ। ਉਸ ਤੋਂ ਬਾਅਦ ਫਿਰ 13 ਜੁਲਾਈ ਤੋਂ ਦੁਬਾਰਾ ਟੂਰਨਾਮੈਂਟ ਸ਼ੁਰੂ ਹੋਣੇ ਨੇ। 13 ਜੁਲਾਈ ਨੂੰ ਬ੍ਰੈਂਪਟਨ ਦੇ ਵਿਚ, 20 ਜੁਲਾਈ ਨੂੰ ਵਿੰਡਜ਼ਰ ਦੇ ਵਿਚ, ਫਿਰ 21 ਜੁਲਾਈ ਨੂੰ ਬ੍ਰੈਂਪਟਨ ਦੇ ਵਿਚ ਤੇ 27 ਜੁਲਾਈ ਨੂੰ ਬ੍ਰੈਂਪਟਨ ਦੇ ਵਿਚ। ਫਿਰ ਉਸ ਤੋਂ ਇਲਾਵਾ ਕੱਪ ਆਉਂਦਾ ਜੀ 3 ਅਗਸਤ ਨੂੰ ਜਿਹੜਾ ਜੀ ਉਹ ਕੈਨੇਡਾ ਕਬੱਡੀ ਕੱਪ ਹੋਣਾ, ਔਰ ਇਹ ਕੱਪ ਜਿਹੜਾ ਜੀ ਉਹ ਲੰਡਨ ਓਨਟੈਰੀਓ ਦੇ ਵਿਚ ਹੋਣਾ। ਕੱਲ ਬੁੱਧਵਾਰ ਜਿਹੜਾ ਸੀਗਾ ਜੀ ਅਸੀਂ ਉੱਥੇ ਸਾਂ ਜੀ, ਸਾਰਾ ਇੰਤਜ਼ਾਮ ਜਿਹੜਾ ਤਕਰੀਬਨ ਉੱਥੇ ਹੋ ਚੁੱਕਾ। ਉੱਥੇ ਖਿਡਾਰੀਆਂ ਦੇ ਫੂਡ ਦਾ ਇੰਤਜ਼ਾਮ ਕਰਨਾ ਸੀ, ਖਿਡਾਰੀਆਂ ਦੇ ਰਹਿਣ ਵਾਸਤੇ ਹੋਟਲ ਸ਼ੋਟਲ ਦਾ ਇੰਤਜ਼ਾਮ ਕਰਨਾ ਸੀ, ਉਹ ਸਾਰੇ ਇੰਤਜ਼ਾਮ ਜਿਹੜੇ ਆ ਜੀ ਸਾਡੇ ਵੱਲੋਂ ਹੋ ਚੁੱਕੇ ਨੇ। ਔਰ ਅਗਲੇ ਹਫ਼ਤੇ ਤੋਂ ਤੁਸੀਂ ਵੱਖ ਵੱਖ ਬਿੱਲ ਬੋਰਡਸ ਦੇ ਉੱਪਰ, ਵੱਖ ਵੱਖ ਜ਼ਰੀਏ ਤੁਸੀਂ ਆਪਣੇ ਸੋਸ਼ਲ ਮੀਡੀਆ ਦੇ ਉੱਪਰ ਪੂਰੀ ਦੀ ਪੂਰੀ ਜਾਣਕਾਰੀ, ਡਿਟੇਲ, ਪ੍ਰਮੋਸ਼ਨ ਜਿਹੜੀ ਹੈ ਜੀ ਤੁਸੀਂ ਕੈਨੇਡਾ ਕਬੱਡੀ ਕੱਪ ਦੀ ਦੇਖ ਸਕੋਗੇ। ਸੋ ਉਹ ਕਿਸੇ ਦੇ ਕਿਸੇ ਵੀ ਮੈਂਬਰ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਇਹ ਜਿਹੜਾ ਪਹਿਲਾ ਟੂਰਨਾਮੈਂਟ ਹੋਣਾ ਉਹਦੇ ਵਾਸਤੇ। ਔਰ ਇੱਕ ਬੇਨਤੀ ਹੋਰ ਆ ਜੀ ਕਿ ਜਿਹੜਾ ਆਪਾਂ ਫੂਡ ਖਾਂਦੇ ਹਾਂ, ਆਪਾਂ ਫੋਮ ਦੀਆਂ ਪਲੇਟਾਂ ਜਾਂ ਫਿਰ ਚਾਹ ਵਾਲੀ ਜਿਹੜੀ ਕੱਪ ਫੋਮ ਦਾ, ਉੱਥੇ ਗਾਰਬੇਜ ਬਿਨ ਲੱਗੇ ਹੋਣਗੇ, ਉਹਨਾਂ ਬਿਨ ਦੇ ਵਿੱਚ ਪਾਉਣ ਦੀ ਕਿਰਪਾਲਤਾ ਕਰੋ ਜੀ। ਅੱਜ ਦੇ ਇਸ ਪ੍ਰੋਗਰਾਮ ਵਿੱਚ ਤੁਸੀਂ ਗੱਲਬਾਤ ਕਰਨੀ ਹੋਵੇ ਕੋਈ ਤਾਂ ਫੋਨ ਨੰਬਰ ਉਹੀ ਹੈ ਜੀ 416-620-1788। ਸੋ ਗਲਾ ਪਿਛਲੇ ਕਾਫੀ ਦਿਨਾਂ ਤੋਂ ਖਰਾਬ ਆ ਜੀ, ਖੰਘ ਥੋੜੀ ਜੀ ਘਟੀ ਆ ਜੀ ਕੱਲ ਦੀ, ਤੇ ਪਰ ਵੋਕਲ ਕੋਰਡਸ ਸੁੱਜੇ ਹੋਏ ਨੇ, ਗਲਾ ਖੁਸ਼ਕਿਆ, ਤੇ ਤੁਹਾਨੂੰ ਮੇਰੀ ਆਵਾਜ਼ ਤੋਂ ਵੀ ਲੱਗਦਾ ਹੋਊਗਾ ਮੈਨੂੰ ਜ਼ੋਰ ਲਾ ਕੇ ਬੋਲਣਾ ਪੈ ਰਿਹਾ। ਕੁਝ ਕਿੱਥੋਂ ਦੀਆਂ ਆਪਾਂ ਖਬਰਾਂ ਤੇ ਝਾਤ ਮਾਰਦੇ ਹਾਂ। ਤੁਹਾਨੂੰ ਯਾਦ ਹੋਣਾ ਕਿ ਇੱਕ ਟੱਕਰ ਹੋਈ ਸੀ ਬੱਸ ਦੀ ਤੇ ਟਰੱਕ ਦੀ, ਹੋਬੋਲਟ, ਜਿਹਦੇ ਵਿਚ ਬਹੁਤ ਸਾਰੇ ਜਿਹੜੇ ਹਾਕੀ ਦੇ ਖਿਡਾਰੀ ਸਨ ਉਹਨਾਂ ਦੀਆਂ ਜਾਨਾਂ ਚਲੀਆਂ ਗਈਆਂ ਸਨ। ਉਹ ਕੇਸ ਜਿਹੜਾ ਸੀਗਾ ਜੀ ਉਹ ਚੱਲ ਰਿਹਾ ਸੀ ਅਦਾਲਤ ਦੇ ਵਿਚ, ਵੀ ਜਿਹੜਾ ਕਨਵਿਕਟਿਡ ਟਰੱਕ ਡਰਾਈਵਰ ਸੀ ਜਸਕੀਰਤ ਸਿੰਘ ਸਿੱਧੂ, ਸੋ ਉਹਨੇ ਅਪੀਲ ਪਾਈ ਸੀ ਕਿ ਉਹਨਾਂ ਨੂੰ ਕੈਨੇਡਾ ਤੋਂ ਡਿਪੋਰਟ ਨਾ ਕੀਤਾ ਜਾਵੇ, ਪਰ ਉਹਦੇ ਕੇਸ ਫੈਸਲਾ ਆ ਗਿਆ ਜੀ। ਇਮੀਗ੍ਰੇਸ਼ਨ ਅਤੇ ਰਿਫਿਊਜੀ ਬੋਰਡ ਨੇ ਕੈਨੇਡਾ ਤੋਂ ਡਿਪੋਰਟ ਕਰਨ ਦਾ, ਭਾਵ ਕਿ ਦੇਸ਼ ਨਿਕਾਲਾ ਦੇਣ ਦਾ ਫੈਸਲਾ ਜਸਕੀਰਤ ਸਿੰਘ ਸਿੱਧੂ ਦੇ ਅਗੇਂਸਟ ਸੁਣਾਇਆ ਹੈ। ਇੱਕ ਇੱਥੇ ਹੋਰ ਜਿਹੜੀ ਖਬਰ ਅੱਜ ਕੱਲ੍ਹ ਚਰਚਾ ਦੇ ਵਿਚ ਆ, ਪੰਜਾਬੀ ਜਿਹੜੇ ਨੇ ਜੀ ਉਹ ਕਾਫੀ ਨਾਂ ਉੱਚਾ ਕਰ ਰਹੇ ਨੇ। ਪਹਿਲੀਆਂ ਦੇ ਵਿਚ ਜਦੋਂ ਕਿਤੇ ਪੰਜਾਬੀ ਨਾਵਾਂ ਦਾ ਜ਼ਿਕਰ ਆਉਂਦਾ ਸੀ ਉਹ ਕਿਸੇ ਚੰਗੇ ਕੰਮਾਂ 'ਚ ਆਉਂਦਾ ਹੁੰਦਾ ਸੀ। ਆਹ ਜ਼ਿਕਰ ਆਇਆ ਜੀ ਕਿ ਨਕਲੀ ਬਿਜ਼ਨਸ ਖਾਤੇ ਖੁਲਵਾ ਕੇ $2.5 ਲੱਖ ਦੇ ਨਕਲੀ ਚੈੱਕ ਜਮ੍ਹਾਂ ਕਰਵਾਉਣ ਦੇ ਦੋਸ਼ ਦੇ ਵਿਚ ਬ੍ਰੈਂਪਟਨ ਵਾਸੀ ਭਾਈ ਸਾਹਿਬ ਭਾਈ ਹਰਕੋਮਨ ਸਿੰਘ ਜੀ ਗਰੇਵਾਲ 35 ਸਾਲਾਂ ਅਤੇ ਨਿਆਗਰਾ ਫਾਲਸ ਵਾਸੀ ਅਵਿਰਾਜ ਸਲੋਟਾ 26 ਸਾਲਾਂ ਨੂੰ ਇਸ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਗਿਆ ਅਤੇ ਬ੍ਰੈਂਪਟਨ ਦੇ ਹੋਰ ਅਵਿਰਾਜ ਕਿਰਮਾਨੀ ਜਿਹੜੇ ਕਿ 48 ਸਾਲਾਂ ਦੇ ਨੇ, ਉਹਨਾਂ ਨੂੰ ਪੁਲਿਸ ਲੱਭ ਰਹੀ ਆ। ਦੂਜੇ ਪਾਸੇ ਆਪਾਂ ਕਾਰ ਚੋਰੀ ਦੀ ਗੱਲ ਕਰਦੇ ਹੁੰਦੇ ਹਾਂ, ਕਾਰ ਚੋਰੀ ਨੂੰ ਲੈ ਕੇ ਤੇ ਘਟਨਾਵਾਂ ਠੱਲਣ ਦਾ ਨਾਂ ਨਹੀਂ ਲੈਂਦੀਆਂ। ਸਾਡੇ ਮਿੱਤਰ ਨੇ ਜੀ ਸਰਾਏ ਟਰੈਕਿੰਗ ਤੋਂ ਬਿੰਦੀ ਸਰਾਏ ਹੋਰੀ ਤੇ ਸਤਨਾਮ ਸਰਾਏ ਹੋਰੀ, ਔਰ ਉਹਨਾਂ ਦਾ ਪਿੱਛੇ ਜਿਹੇ ਉਹਨਾਂ ਨੇ ਅੱਜ ਤੋਂ ਸ਼ਾਇਦ ਇਹ ਸਾਲ ਦੀ ਗੱਲ ਹੋਣੀ ਹੈ, ਉਹਨਾਂ ਨੇ ਰੇਂਜ ਰੋਵਰ ਲਿਆਂਦਾ ਸੀ ਜੀ, ਨਵਾਂ ਬ੍ਰੈਂਡ ਨਿਊ, ਹਲੇ 3-4 ਦਿਨ ਹੀ ਹੋਏ ਸੀ ਲਿਆਂਦਿਆਂ ਨੂੰ, ਤੇ ਚੋਰ ਆਏ ਤੇ ਉਹ ਭਜਾ ਕੇ ਲੈ ਗਏ, ਉਹ ਟਰੱਕ ਨਹੀਂ ਲੱਭਾ। ਤੇ ਹੁਣ ਰਾਤੀ ਉਹਨਾਂ ਦਾ ਜਿਹੜਾ ਜੀ ਇੱਕ ਬਹੁਤ ਹੀ ਵਧੀਆ ਟਰੱਕ ਸੀਗਾ TRX, ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਪਹਿਲਾਂ ਵੀ ਇੱਥੋਂ ਵਹੀਕਲ ਚੋਰੀ ਹੋ ਚੁੱਕਾ, ਉਹਨਾਂ ਨੇ ਇੱਕ ਆਪਣੀ ਕਾਰ ਅਤੇ ਇੱਕ ਇਹ ਮਹਿੰਗਾ ਟਰੱਕ ਇਹ ਡਰਾਈਵ ਚਲਾ ਕੇ ਤੇ ਦੂਜੇ F-150 ਟਰੱਕ ਦੇ ਨਾਲ ਉਹਨਾਂ ਦੋਵਾਂ ਗੱਡੀਆਂ ਨੂੰ ਬਲੌਕ ਕੀਤਾ ਸੀ, ਔਰ ਚੋਰ ਆਏ ਨੇ। ਪਹਿਲਾਂ ਇੱਕ ਬੰਦਾ ਆਉਂਦਾ ਤੇ ਜਿਹੜੀ ਉਹਦੀ ਪਿਛਲੀ ਵਿੰਡੋ ਹੁੰਦੀ ਆ ਉਸ ਵਿੰਡੋ ਨੂੰ ਖੋਲ੍ਹ ਕੇ ਉਹਦੇ ਵਿੱਚ ਐਂਟਰ ਹੁੰਦਾ, ਸਾਰਾ ਕੁਝ ਸੈਟਅਪ ਕਰਨ ਤੋਂ ਬਾਅਦ ਫਿਰ ਉਹ ਵੀ F-150 ਟਰੱਕ ਦੇ ਵਿੱਚ ਆਉਂਦੇ ਨੇ, ਤੇ ਜਿਹੜਾ ਪਿੱਛੇ ਬਲੌਕ ਕਰਨ ਵਾਸਤੇ ਟਰੱਕ ਲਾਇਆ ਹੁੰਦਾ ਉਹਨੂੰ ਉਹ ਧੱਕ ਕੇ ਅਗਾਂਹ ਕਰ ਦਿੰਦੇ ਨੇ, ਤੇ ਇਹ ਜਿਹੜਾ ਟਰੱਕ ਉਹਨਾਂ ਨੇ ਪੀਲੇ ਰੰਗ ਦਾ TRX ਉਹ ਆ ਕੇ ਸਟਾਰਟ ਕੀਤਾ ਤੇ ਭਜਾ ਕੇ ਲੈ ਗਏ। ਹੁਣ ਜਦੋਂ ਇਹੋ ਜਿਹੀਆਂ ਚੀਜ਼ਾਂ ਹੁੰਦੀਆਂ ਨੇ ਤਾਂ ਫੇਰ ਦੇਖੋ ਜੀ ਸਰਕਾਰਾਂ ਦੀਆਂ ਆਲੋਚਨਾ ਹੁੰਦੀਆਂ ਨੇ। ਮੋਸਟਲੀ ਚਾਹੇ ਉਹ ਇਸ਼ੂ ਕੋਈ ਪ੍ਰੋਵਿੰਸ਼ੀਅਲ ਹੋਵੇ, ਚਾਹੇ ਉਹ ਇਸ਼ੂ ਮਿਊਂਸੀਪਲ ਹੋਵੇ, ਤੇ ਅੱਜ ਕੱਲ੍ਹ ਗਾਲਾਂ ਜਿਹੜੀਆਂ ਨੇ ਜੀ ਉਹ ਫੈਡਰਲ ਸਰਕਾਰ ਨੂੰ ਹੀ ਪੈਂਦੀਆਂ ਨੇ, ਕਿਉਂਕਿ ਅਸੀਂ ਮੰਨ ਚੁੱਕੇ ਹਾਂ ਵੀ ਫੈਡਰਲ ਸਰਕਾਰ ਦੀਆਂ ਗਲਤ ਨੀਤੀਆਂ ਕਰਕੇ ਇਹ ਸਾਰਾ ਕੁਝ ਹੋ ਰਿਹਾ, ਇਹ ਸਾਡੇ ਦਿਲਾਂ ਦਿਮਾਗਾਂ ਦੇ ਵਿੱਚ ਬੈਠ ਗਿਆ, ਇੱਕ ਨੈਰੇਟਿਵ ਜਿਹੜਾ ਆ ਉਹ ਬਣ ਗਿਆ, ਕਿਉਂਕਿ ਬਹੁਤਿਆਂ ਨੇ ਸਾਨੂੰ ਇਹ ਮੰਨਣ ਲਾ ਤਾ ਵੀ ਜਿਹੜੇ ਕਾਨੂੰਨ ਨੇ ਕਾਨੂੰਨ ਰੈਲੇ ਨੇ, ਕਾਨੂੰਨ ਸਖ਼ਤ ਨਹੀਂ ਨੇ, ਇਸ ਕਰਕੇ ਸਾਰਾ ਕੁਝ ਹੁੰਦਾ। ਪਰ ਬਹੁਤੇ ਜਾਣਕਾਰ ਤੇ ਜਿਹੜੇ ਸਾਈਕੈਟ੍ਰਿਕ ਨੇ ਜਿਹੜੇ ਉਹ ਲੋਕ ਨੇ ਉਹ ਇਹ ਤਰਕ ਦਿੰਦੇ ਨੇ ਕਿ ਭਾਈ ਕਾਨੂੰਨ ਸਖ਼ਤ ਹੋਣ ਦੇ ਨਾਲ ਕ੍ਰਾਈਮ ਦੀ ਦਰ ਜਿਹੜੀ ਆ ਉਸ ਨੂੰ ਓਨਾ ਨਹੀਂ ਘਟਾਇਆ ਜਾ ਸਕਦਾ। ਇਹ ਜਿਹੜੇ ਚੋਰ ਨੇ, ਡਾਕੂ ਨੇ ਜਾਂ ਫਿਰ ਜਿਹੜੇ ਇਹੋ ਜਿਹੇ ਆਰਗੇਨਾਈਜ਼ ਕ੍ਰਾਈਮ ਕਰਦੇ ਨੇ, ਇਹ ਇੱਕ ਮਾਨਸਿਕ ਰੋਗੀ ਨੇ, ਇਹਨਾਂ ਨੂੰ ਵੱਖਰੇ ਢੰਗ ਨਾਲ ਡੀਲ ਕੀਤਾ ਜਾਣਾ ਚਾਹੀਦਾ। ਪਰ ਉਹ ਵੀ ਜਿਹੜੀਆਂ ਉਹਨਾਂ ਦੇ ਤਰਕ ਜਿਹੜੇ ਉਹ ਵੀ ਪ੍ਰੈਕਟੀਕਲ ਨਜ਼ਰ ਨਹੀਂ ਆਉਂਦੇ। ਹੁਣ ਫੈਡਰਲ ਸਰਕਾਰ ਕੀ ਕਰ ਸਕਦੀ ਆ, ਜਿਹੜੇ ਬੇਲ ਆਊਟ ਲਾਅ ਨੇ ਉਹਨਾਂ ਨੂੰ ਸਖ਼ਤ ਕੀਤਾ ਜਾ ਸਕਦਾ, ਜਾਂ ਫਿਰ ਜਿਹੜੀਆਂ ਗੱਡੀਆਂ ਚੋਰੀ ਕਰਕੇ ਤੇ ਕੰਟੇਨਰਾਂ ਚ ਭਰ ਭਰ ਕੇ ਬਾਹਰ ਜਾਂਦੀਆਂ ਨੇ ਉਸ ਦੀ ਸਕਰੀਨਿੰਗ ਵਾਸਤੇ ਇੰਤਜ਼ਾਮ ਕੀਤੇ ਜਾ ਸਕਦੇ ਆ। ਜਿਹਦੇ ਕਿ ਪਿਛਲੇ ਦਿਨੀ ਆਟੋ ਥੈਫਟ ਸਮਿਟ ਹੋਇਆ ਸੀ ਜਿਹਦੇ ਵਿੱਚ ਇਹ ਸਾਰੀਆਂ ਚੀਜ਼ਾਂ ਪ੍ਰਚਾਰੀਆਂ ਗਈਆਂ। ਇੱਕ ਉੱਥੇ ਸੁਝਾਅ ਇਹ ਵੀ ਸੀ ਕਿ ਜਿਹੜੀਆਂ ਕਾਰ ਮੈਨੂਫੈਕਚਰਰ ਨੇ ਉਹ ਆਪਣੀਆਂ ਕਾਰਾਂ ਦੇ ਵਿੱਚ ਇਹੋ ਜਿਹੀਆਂ ਡਿਵਾਈਸਿਸ ਲਾਉਣ ਜਿਹਦੇ ਨਾਲ ਉਹਨੂੰ ਚੋਰੀ ਕਰਨਾ ਲਗਭਗ ਇੰਪੋਸੀਬਲ ਹੋਵੇ, ਤੇ ਕਾਰ ਕੰਪਨੀਆਂ ਨੇ ਕਿਹਾ ਭਾਈ ਅਸੀਂ ਤਾਂ ਗਲੋਬਲੀ ਸਾਰੀ ਦੁਨੀਆਂ ਦੇ ਵਿੱਚ ਗੱਡੀਆਂ ਬਣਾ ਕੇ ਵੇਚਦੇ ਹਾਂ, ਤੇ ਚੋਰੀ ਹੁੰਦੀ ਹੈ ਜੀ ਓਨਟੈਰੀਓ ਦੇ ਵਿੱਚ ਜਾਂ ਫਿਰ ਕਿਊਬੈਕ ਦੇ ਵਿੱਚ, ਬਾਕੀ ਦੇ ਹੋਰ ਕੈਨੇਡਾ ਦੇ ਵਿੱਚ ਵੀ ਚੋਰੀ ਨਹੀਂ ਹੁੰਦੀ, ਵੀ ਅਸੀਂ ਤੁਹਾਡੇ ਨਾਲ ਦੋਹਾਂ ਹੀ ਪ੍ਰੋਵਿੰਸਿਸ ਦੀ ਵਜ੍ਹਾ ਕਰਕੇ ਤੇ ਆਪਣੀਆਂ ਗੱਡੀਆਂ ਵਿੱਚ ਤਬਦੀਲੀਆਂ ਕਿਉਂ ਕਰੀਏ। ਦੂਜੇ ਪਾਸੇ ਜੇ ਉਹ ਬਿਜ਼ਨਸ ਪੁਆਇੰਟ ਆਫ ਵਿਊ ਨਾਲ ਦੇਖਣ ਵੀ ਜਿਹੜੀਆਂ ਗੱਡੀਆਂ ਉਹਨਾਂ ਦੀਆਂ ਚੋਰੀ ਹੋ ਰਹੀਆਂ ਨੇ ਉਹਨਾਂ ਦੀ ਰਿਪਲੇਸਮੈਂਟ ਵਾਸਤੇ ਉਹਨਾਂ ਹੀ ਕੰਪਨੀਆਂ ਤੋਂ ਗੱਡੀਆਂ ਫਿਰ ਦੁਬਾਰਾ ਖਰੀਦਣੀਆਂ ਪੈ ਰਹੀਆਂ ਨੇ, ਉਹਨਾਂ ਦਾ ਮਾਲ ਤਾਂ ਵਿਕ ਰਿਹਾ ਨਾ, ਘਾਟਾ ਕਿਹਨੂੰ ਪੈ ਰਿਹਾ? ਇੰਸ਼ੋਰੈਂਸ ਕੰਪਨੀਆਂ ਨੂੰ। ਹੁਣ ਇੰਸ਼ੋਰੈਂਸ ਕੰਪਨੀਆਂ ਵੀ ਉਸ ਸਮਿਟ ਦੇ ਵਿੱਚ ਸਨ, ਲਾ ਇਨਫੋਰਸਮੈਂਟ ਏਜੰਸੀਜ਼ ਵੀ ਉਸ ਸਮਿਟ ਦੇ ਵਿੱਚ ਸਨ। ਪਰ ਦੂਜੇ ਪਾਸੇ ਜਿਹੜਾ ਲਾ ਐਂਡ ਆਰਡਰ ਹੈ ਉਸ ਨੂੰ ਮੇਨਟੇਨ ਰੱਖਣਾ, ਇਹਨਾਂ ਚੀਜ਼ਾਂ ਦੇ ਉੱਪਰ ਰੋਕ ਲਾਉਣੀ, ਇਹਨੂੰ ਨੱਥ ਪਾਉਣੀ, ਸਾਡੀਆਂ ਜਿਹੜੀਆਂ ਪੁਲਿਸ ਫੋਰਸਿਸ ਜਿਹੜੀਆਂ ਕਿ ਬਹੁਤੀਆਂ ਮਿਊਂਸੀਪੈਲਿਟੀਜ਼ ਦੇ ਅੰਡਰ ਆਉਂਦੀਆਂ ਨੇ, ਅਤੇ ਬਾਕੀ ਜ਼ਿੰਮੇਵਾਰੀ ਜਿਹੜੀ ਹੈ ਜੀ ਉਹ ਪ੍ਰਿੰਸ ਦੀ ਬਣਦੀ ਹੈ। ਹੁਣ ਪਿਛਲੇ ਦਿਨ ਪ੍ਰਿੰਸ ਨੇ ਜਿਹੜਾ ਜੀ ਉਹ ਕਾਨੂੰਨ ਜਿਹੜੇ ਪ੍ਰਪੋਜ਼ ਕੀਤੇ ਨੇ, ਔਰ ਕਈ ਲੋਕ ਉਹਨਾਂ ਕਾਨੂੰਨਾਂ ਦੀ ਵੀ ਆਲੋਚਨਾ ਕਰਦੇ ਨੇ, ਭਾਵੇਂ ਕਿ ਕਿਉਂ ਹੁਣ ਦੀ ਹਾਲਤ ਦੇ ਵਿੱਚ ਪਹਿਲਾਂ 5 ਸਾਲ ਫਿਰ 10 ਸਾਲ ਫਿਰ ਪੱਕਾ ਲਾਇਸੈਂਸ ਜਿਹੜਾ ਲੈ ਲਿਆ ਜਾਊਗਾ। ਹੁਣ ਜਿਹੜੀ ਇੱਕ ਸਿਵਲ ਲਾਅ ਸੁਸਾਇਟੀ ਹੈ ਜਾਂ ਫਿਰ ਜਿਹੜੇ ਹਿਊਮਨ ਰਾਈਟਸ ਵਾਲੇ ਨੇ ਉਹ ਆਪਣਾ ਮੰਜਾ ਡਾਹ ਕੇ ਬਹਿ ਜਾਂਦੇ ਆ। ਇੱਕ ਪਾਸੇ ਅਸੀਂ ਕਹਿੰਦੇ ਹਾਂ ਵੀ ਚੋਰ ਫੜਿਆ ਮਗਰੋਂ ਜਾਂਦਾ ਅਤੇ ਉਹਨਾਂ ਨੂੰ ਪਹਿਲਾਂ ਛੱਡਤਾ ਜਾਂਦਾ, ਅਤੇ ਪਿਛਲੇ ਦਿਨੀ ਉਹ ਇਸ ਕਰਕੇ ਸਰਕਾਰਾਂ ਦੀ ਆਲੋਚਨਾ ਕਰਦੇ ਸੀ ਕਿ ਭਾਈ ਜ਼ਮਾਨਤਾਂ ਨਹੀਂ ਦਿੱਤੀਆਂ ਜਾਂਦੀਆਂ, ਇਹ ਮਨੁੱਖੀ ਅਧਿਕਾਰਾਂ ਦੀ ਉਲੰਘਣਾ। ਇੱਕ ਗੱਲ ਜ਼ਰੂਰ ਮੰਨਣ ਯੋਗ ਹੈ ਕਿ ਜਿਹੜੇ ਇੱਥੋਂ ਦੇ ਕਾਨੂੰਨ ਨੇ ਉਹ ਜਿਹੋ ਜਿਹਾ ਕਲਚਰ, ਜਿਹੋ ਜਿਹਾ ਸੁਭਾਅ, ਜਿਹੋ ਜਿਹਾ ਵੇ ਆਫ ਲਾਈਫ, ਜਿਹੋ ਜਿਹਾ ਰਹਿਣ ਸਹਿਣ ਇਹਨਾਂ ਮੁਲਕਾਂ ਦਾ ਸੀ ਉਹਦੇ ਮੁਤਾਬਕ ਨੇ। ਇੱਥੇ ਬਹੁਤੇ ਲੋਕ ਸਾਊ ਹੁੰਦੇ ਸੀ, ਉਹਨਾਂ ਨੇ ਉਸ ਮੁਤਾਬਕ ਜਿਹੜੇ ਕਾਨੂੰਨ ਘੜੇ ਸੀ ਵੀ ਇੱਕ ਚੰਗੇ ਸਮਾਜ ਦੇ ਵਿੱਚ ਰਹਿਣ ਵਾਸਤੇ ਆਹ ਕਾਨੂੰਨ ਯੂ ਹੈਵ ਟੂ ਫਾਲੋ। ਪਰ ਹੁਣ ਜਿਹੜੀ ਹੈ ਜੀ ਉਹ ਲੱਕੜੀ ਭਾਂਤ ਭਾਂਦੀ ਹੈਗੀ, ਗਲੋਬ ਦੇ ਹਰ ਕੋਨੇ ਦੇ ਵਿੱਚੋਂ ਲੋਕ ਜਿਹੜੇ ਜੀ ਉਹ ਆ ਰਹੇ ਨੇ ਜੀ, ਔਰ ਖਾਸ ਕਰਕੇ ਉਹਨਾਂ ਮੁਲਕਾਂ ਦੇ ਵਿੱਚੋਂ ਜਿੱਥੇ ਉਹਨਾਂ ਦੀ ਕ੍ਰਿਮੀਨਲ ਬਿਰਤੀ ਜਿਹੜੀ ਹੈ ਜੀ ਉਹ ਜ਼ਿਆਦਾ ਡਿਵੈਲਪ ਹੋਈ ਹੈ, ਡਰ ਡੁਰ ਘੱਟ ਲੱਗਦਾ। ਹੁਣ ਅਸੀਂ ਚਾਹੁੰਦੇ ਹਾਂ ਭਾਈ ਵੀ ਅਸੀਂ ਉੱਥੇ ਹੁਣ ਇੱਥੇ ਆਪਾਂ ਪਹਿਲਾਂ ਵੀ ਜ਼ਿਕਰ ਕਰ ਚੁੱਕੇ ਹਾਂ ਕਿ ਇੱਥੇ ਇੰਟੈਰੋਗੇਸ਼ਨ ਦਾ ਤਰੀਕਾ ਹੋਰ ਹੈ, ਬੜਾ ਨਾਈਸਲੀ ਟੇਬਲ ਦੇ ਉਸ ਪਾਸੇ ਜਿਹੜਾ ਜੀ ਉਹ ਜ਼ੁਲਮ ਕਰਨ ਵਾਲਾ ਬੈਠਾ ਹੁੰਦਾ, ਦੂਜੇ ਪਾਸੇ ਆਫਿਸਰ ਬੈਠਾ ਹੁੰਦਾ, ਉੱਥੇ ਪੁੱਛਗਿੱਛ ਚੱਲ ਰਹੀ ਹੁੰਦੀ ਹੈ। ਇੱਕ ਸਾਡੇ ਮੁਲਕ ਨੇ ਜਦੋਂ ਉੱਥੇ ਇੰਟੈਰੋਗੇਸ਼ਨ ਹੁੰਦੀ ਆ, ਹੁਣ ਜੇ 6 ਫੁੱਟਾ ਕੋਈ ਪੁਲਿਸ ਆਫਿਸਰ ਆ ਜਦੋਂ ਉਹ ਬਾਹਾਂ ਤਾਂ ਨੂੰ ਕਰ ਲਵੇ ਤੇ ਉਹ ਤਕਰੀਬਨ 7.5 ਫੁੱਟ ਬਣ ਜਾਂਦਾ, ਉਹਦੇ ਨਾਲ ਫਿਰ ਕਹਿ ਲਓ ਵੀ 2 ਫੁੱਟ ਦਾ ਪਟਾ ਤੇ ਘੱਟੋ ਘੱਟ 1 ਫੁੱਟ ਦਾ ਉਹਨੂੰ ਹੱਥਾਂ ਲੱਗਾ ਹੁੰਦਾ, ਤੇ ਜਦੋਂ ਫਿਰ ਉਹ ਤਾਂ ਚੱਕਿਆ ਹੋਵੇ ਤੇ ਕੁੱਲ ਜਿਹੜੀ ਉਚਾਈ ਆ ਉਹ 8.5-9 ਫੁੱਟ ਤੋਂ ਲੈ ਕੇ 10 ਫੁੱਟ ਤੱਕ ਬਣ ਜਾਂਦੀ ਹੈ। ਤੇ ਜਦੋਂ ਏਡੀ ਦੂਰੋਂ ਆ ਕੇ ਤੇ ਤਸ਼ਰੀਫ ਦੇ ਉੱਪਰ ਪਟਾ ਵੱਜਣਾ ਤੇ ਉਹ ਕਈ ਕੁਛ ਹੀ ਪੁੱਛਦਾ। ਸਾਡੀ ਜਿਹੜੀ 3rd degree ਆ ਜਿਹਨੂੰ ਅਸੀਂ ਇੱਕ 3rd degree ਕਹਿੰਦੇ ਹਾਂ, ਟੋਰਚਰ ਕਹਿੰਦੇ ਹਾਂ, ਇੱਦਾਂ ਦੇ ਬਹੁਤ ਸਾਰੇ ਢੰਗ ਤਰੀਕੇ ਜਿਹੜੇ ਆ ਜੀ ਉਹ ਵਰਤੇ ਜਾਂਦੇ ਆ। ਮੈਂ ਇੱਕ ਬੰਦੇ ਨੂੰ ਜਾਣਦਾ ਉੱਥੇ, ਉਹਨੇ ਨਾ ਕਹਿ ਲਓ ਵੀ ਇੱਕਦਮ ਪੁੜਪੜੀ ਦੇ ਵਿੱਚ ਦੋਨੇ ਪਾਸੋਂ ਚਪੇੜਾਂ ਮਾਰਨੀਆਂ ਤੇ ਬੰਦਾ ਬੇਹੋਸ਼ ਹੋ ਕੇ ਥੱਲੇ ਡਿੱਗ ਪੈਂਦਾ ਹੁੰਦਾ ਸੀ। ਜਿਹੜੇ ਸਾਡੇ ਉੱਥੇ ਕ੍ਰਿਮੀਨਲਸ ਨੇ, ਸਾਡੇ ਜਿਹੜੇ ਖਾਸ ਕਰਕੇ ਚੋਰ ਨੇ ਜਾਂ ਫਿਰ ਇੱਦਾਂ ਦੇ ਡਾਕੂ ਨੇ, ਉਹਨਾਂ ਨੂੰ ਬੜਾ ਮਿਲ ਕੇ ਲੈਂਦੀ ਪੁਲਿਸ, ਜੇ ਕਿਤੇ ਆਮ ਲੋਕਾਂ ਦੇ ਡਿੱਕੇ ਆ ਜਾਣ ਤੇ ਉਹ ਵੀ ਬੜਾ ਜੂਤ ਪਤੰਗ ਕਰਦੇ ਆ। ਹੁਣ ਜਿਹੜੇ ਉਹਨਾਂ ਉਹੋ ਜਿਹੇ ਮਾਹੌਲ ਦੇ ਵਿੱਚੋਂ ਇੱਥੇ ਜਿਹੜੇ ਕ੍ਰਿਮੀਨਲ ਆਏ ਨੇ, ਮੈਂ ਨਹੀਂ ਕਹਿੰਦਾ ਵੀ ਸਾਰੇ ਜਿਹੜੇ ਚੋਰ ਆ ਪੰਜਾਬੀ ਆ, ਪਰ ਇੱਦਾਂ ਦੇ ਹੋਰ ਮੁਲਕ ਵੀ ਬਹੁਤ ਆ, ਚਾਹੇ ਸਾਡਾ ਗੁਆਂਢੀ ਮੁਲਕ ਆ, ਆਲੇ ਦੁਆਲੇ ਹੋਰ ਮਿਡਲ ਈਸਟ ਦੇ ਵਿੱਚ ਮੁਲਕ ਇਹੋ ਜਿਹੇ ਨੇ ਜਿੱਥੇ ਸ਼ਤਰੌਲ ਪੂਰਾ ਹੁੰਦਾ। ਹੁਣ ਉਹ ਜਿਹੜੇ ਜੀ ਇਹੋ ਜਿਹੇ ਕੈਨੇਡਾ ਵਰਗੇ 100 ਮੁਲਕ ਜਾ ਗਏ, ਹੁਣ ਅਸੀਂ ਗਾਲਾਂ ਕੱਢਦੇ ਹਾਂ ਵੀ ਇਹ ਮੁਲਕ ਮਾੜਾ, ਕਿਉਂਕਿ ਇੱਥੇ ਕਾਨੂੰਨ ਜਿਹੜੇ ਆ ਸਖ਼ਤ ਨਹੀਂ, ਹੋ ਜਾਣੇ ਸਖ਼ਤ ਦੇਰ ਸਵੇਰ। ਚਲੋ ਜੇ ਆਹ ਸਰਕਾਰ ਨਾ ਕਰੂ ਤੇ ਅਗਲੀ ਸਰਕਾਰ ਆਜੂ, ਤੇ ਉਹਨਾਂ ਨੇ ਤਾਂ ਢਿੰਬਰੀ ਟੈਟ ਪਹਿਲਾਂ ਕੀਤੀ ਸੀ, ਆਹ ਹੁਣ ਐਕਸੀਡੈਂਟ ਦੀ ਵਜ੍ਹਾ ਕਰਕੇ ਡਿਪੋਰਟ ਹੋਇਆ ਨਾ ਜਸਕੀਰਤ ਸਿੰਘ ਸਿੱਧੂ, ਹੁਣ ਜਦੋਂ ਕੰਜ਼ਰਵੇਟਿਵ ਸਰਕਾਰ ਜਿਹੜੀ ਪਿਛਲੀ ਵਾਰੀ ਹਾਰੀ ਆ, ਉਦੋਂ ਕਾਨੂੰਨ ਬਣਿਆ ਸੀ ਨਾ ਵੀ ਜਿਹੜਾ ਕੋਈ ਵੀ ਵਿਅਕਤੀ ਜਿਹੜਾ ਕ੍ਰਿਮੀਨਲ ਚਾਰਜਿਸ ਦਾ ਕਰਕੇ 6 ਮਹੀਨੇ ਤੋਂ ਵੱਧ ਦੀ ਸਜ਼ਾ ਉਹਨੂੰ ਹੋ ਜਾਂਦੀ ਆ, ਉਸ ਨੂੰ ਉਹਦੇ ਮੁਲਕ ਵਾਪਸ ਭੇਜਿਆ ਜਾਵੇਗਾ। ਹੋ ਜਾਣਾ ਨੇ ਉਹ ਕੁਛ, ਹੋ ਜਾਣਾ ਸਾਰਾ ਕੁਛ। ਹਾਲ ਦੀ ਘੜੀ ਪ੍ਰੋਵਿੰਸ਼ੀਅਲ ਸਰਕਾਰ ਭਾਵੇਂ ਇਹ ਕਹਿ ਰਹੀ ਕਿ ਉਹਦਾ ਲਾਇਸੈਂਸ ਲੈ ਲੈਣਾ, ਪਰ ਜੇ ਉਹ ਕਨਵਿਕਟ ਹੁੰਦਾ 6 ਮਹੀਨੇ ਤੋਂ ਵੱਧ ਦੀ ਸਜ਼ਾ ਭੁਗਤਾਉਂਦਾ ਜੇਲ੍ਹ ਕੱਟਿਆਉਂਦਾ ਤੇ ਭਵਿੱਖ ਦੇ ਵਿੱਚ ਇਹ ਕਾਨੂੰਨ ਬਣਨੇ ਨੇ ਕਿ ਉਹਨੂੰ ਜਿਸ ਮੁਲਕ ਤੋਂ ਉਹ ਆਇਆ ਉਸ ਮੁਲਕ ਦੇ ਵਿੱਚ ਵਾਪਸ ਜਾਣਾ ਪਵੇਗਾ। ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ।
ਜੀ ਸਰ,
ਗੱਲ ਮੁੱਕਦੀ ਹੈ ਜੀ।
ਜੀ,
ਜਿੱਦਾਂ ਤੁਸੀਂ ਕਿਹਾ ਬਈ ਚਿਤਰਾੜ ਤੋਂ ਬਿਨਾਂ ਗੱਲ ਨਹੀਂ ਬਣਦੀ। ਹਾਂਜੀ,
ਮੈਂ ਕਲਚਰ ਦੱਸਿਆ, ਸਾਡੇ ਉੱਥੇ ਇਹ ਕਲਚਰ ਆ।
ਸਾਡੇ ਕਲਚਰ ਵਾਲੇ ਬੰਦੇ ਇੱਥੇ ਜ਼ਿਆਦਾਤਰ ਉੱਧਰੋਂ ਆ ਗਿਆ ਹੁਣ।
ਜੀ 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 ਜੀ।
ਫਿਰ ਉਹ ਦਵਾਈ ਉਹ ਭਾਲਦੇ ਆ,
ਉਹ ਭਾਲਦੇ ਆ, ਪਰ ਜਿਹੜੇ ਇਹ ਮੁਲਕ ਨੇ ਇਹ ਉਸ ਦਵਾਈ ਤੱਕ ਪਹੁੰਚਣ ਲਈ ਇਹਨਾਂ ਨੂੰ ਟਾਈਮ ਲੱਗਣਾ, ਇਹਨਾਂ ਵਾਸਤੇ ਉਹ ਹਾਰਡ ਗੱਲ ਆ।
ਮਿਲੂਗੀ ਦਵਾਈ
ਲੱਗਦਾ, ਕਿਉਂਕਿ ਜੇ ਅਸੀਂ ਇਹ ਕਹਿੰਦੇ ਆ, ਅਸੀਂ ਬੜੇ ਫਖਰ ਨਾਲ ਕਹਿੰਦੇ ਰਹੇ ਹਾਂ ਕਿ ਭਾਈ ਅਸੀਂ ਆ ਗਏ ਹਾਂ ਅੱਜ ਤੋਂ 10-12-15 ਸਾਲ ਪਹਿਲਾਂ ਨਾ, ਬੜੇ ਆਪਾਂ ਸ਼ੌਂਕ ਨਾਲ ਹਿੱਕ ਜੀ ਚੌੜੀ ਕਰਕੇ ਕਹਿੰਦੇ ਹੁੰਦੇ ਸੀ ਵੀ ਉਹ ਦਿਨ ਦੂਰ ਨਹੀਂ ਜਦੋਂ ਅਸੀਂ ਕੈਨੇਡਾ ਪੰਜਾਬ ਬਣਾ ਲੈਣਾ, ਤੇ ਅੱਜ ਅਸੀਂ ਅਰਦਾਸਾਂ ਕਰਦੇ ਹਾਂ ਕਿ ਪਰਮਾਤਮਾ ਕਿਤੇ ਪੰਜਾਬ ਨਾ ਬਣਾ ਦੇ। ਤੁਸੀਂ ਇਸ ਗੱਲ ਨੂੰ ਤਾਂ ਮੰਨਦੇ ਹੋ ਨਾ?
ਅਸੀਂ
ਸਾਡੀ ਸੋਚ ਜਿਹੜੀ ਆ ਜੀ ਏਡੀ ਕੁ ਜ਼ਿਆਦਾ ਗੰਧਲੀ ਹੋ ਗਈ ਆ ਨਾ, ਵੀ ਅਸੀਂ ਕਾਨੂੰਨ ਸਖ਼ਤ ਇਸ ਕਰਕੇ ਚਾਹੁੰਦੇ ਵੀ ਅਸੀਂ ਡੰਡੇ ਤੋਂ ਬਗੈਰ ਸੁਧਰਨ ਵਾਲੇ ਨਹੀਂ ਆ। ਸਾਡੇ ਚ ਨੈਤਿਕਤਾ ਨੂਤਕਤਾ ਜਿਹਦਾ ਅਸੀਂ ਰੌਲਾ ਪਾਉਂਦੇ ਆ ਨਾ, ਉਹ ਹੈ ਨੀ ਗੀ। ਅਸੀਂ ਆਪਣੇ ਆਪ ਆਪਣੀ ਡਿਊਟੀ ਸਮਝ ਕੇ ਅਸੂਲ ਫਾਲੋ ਨਹੀਂ ਕਰਨੇ। ਸਾਡੇ ਤੇ ਜਦੋਂ ਕਹਿ ਲਓ ਕਿ ਕਾਨੂੰਨ ਦਾ ਡੰਡਾ ਹੋਊਗਾ, ਛਿੱਤਰ ਦਾ ਡਰ ਹੋਊਗਾ, ਅਸੀਂ ਤਾਂ ਹੀ ਸੁਧਰਨਾ। ਮੇਨ ਚੀਜ਼ ਤੇ ਆ ਵੀ ਸਾਡੇ ਉਹ ਸਾਡੀਆਂ ਉਹ ਕਦਰਾਂ ਕੀਮਤਾਂ ਕਿੱਥੇ ਗਈਆਂ? ਜੇ ਉਹ ਕਦਰਾਂ ਕੀਮਤਾਂ ਜਿਹੜੀਆਂ ਨੇ ਸਾਡੇ ਨਹੀਂ ਰਹੀਆਂ, ਉਹਨੂੰ ਗੰਧਲਾ ਕਰਨ ਦੇ ਵਿੱਚ ਜਾਂ ਫਿਰ ਉਹ ਕਦਰਾਂ ਕੀਮਤਾਂ ਤੋਂ ਸਾਨੂੰ ਦੂਰ ਲਿਜਾਣ ਦੇ ਵਿੱਚ ਕਿਹੜੇ ਕਿਹੜੇ ਫੈਕਟਰਸ ਜਿਹੜੇ ਕੰਮ ਕਰਦੇ ਨੇ? ਸਾਨੂੰ ਫੁਕਰੇ ਇੰਨੇ ਕਿਸ ਚੀਜ਼ ਨੇ ਬਣਾਇਆ? ਸਾਨੂੰ ਕਿਹੜੀ ਚੀਜ਼ ਨੇ ਸਾਨੂੰ ਇਹ ਸੋਚਣ ਲਾਇਆ ਵੀ ਨਹੀਂ ਯਾਰ ਆਹ ਚੀਜ਼ਾਂ ਤਾਂ ਨੋਰਮਲ ਨੇ, ਇਹ ਤਾਂ ਕਰਨੀਆਂ, ਕੋਈ ਸਮੱਸਿਆ ਗੱਲ ਹੀ ਕੋਈ ਨੀ। ਹਾਂਜੀ, ਬਹੁਤ ਬਹੁਤ ਧੰਨਵਾਦ,
ਥੈਂਕ ਯੂ ਜੀ,
ਮਿਹਰਬਾਨੀ ਜੀ। ਸਤਿ ਸ੍ਰੀ ਅਕਾਲ ਜੀ।
ਹਾਂਜੀ, ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਸਰ ਜੀ।
ਹਾਂਜੀ ਹਾਂਜੀ, ਅੱਗੇ ਆਪਾਂ ਨੂੰ ਪੰਜਾਬ ਪੁਲਿਸ ਮਾੜੀ ਲੱਗਦੀ ਸੀ ਰਾਜ, ਹੁਣ ਚੰਗੀ ਲੱਗਦੀ ਆ। ਮੈਂ ਕਹਿੰਦਾ ਵਧੀਆ, ਬਹੁਤ ਵਧੀਆ, ਉਹ ਤਰੀਕਾ ਵਧੀਆ ਉਹਨਾਂ ਦਾ। ਥੈਂਕ ਯੂ ਵੈਰੀ ਮਚ
ਜੀ, ਮਿਹਰਬਾਨੀ। ਗੱਲ ਤੇ ਇਹੀ ਆ ਨਾ ਜੀ ਕਿ ਜਿੱਥੇ ਇੱਦਾਂ ਦੀਆਂ ਜਿਹੜੇ ਖਰੂਦ ਨੂੰ ਜਾਂ ਫਿਰ ਇੱਦਾਂ ਦੀਆਂ ਚੀਜ਼ਾਂ ਨੂੰ ਸਾਡਾ ਸਾਹਿਤ ਗਲੋਰੀਫਾਈ ਕਰਨ ਲੱਗ ਪਵੇ, ਹਾਂਜੀ, ਸਾਨੂੰ ਉਹਨਾਂ ਗਾਣਿਆਂ ਨੇ ਵੀ ਬਹੁਤ ਬੂਸਟ ਕੀਤਾ ਜਿੱਥੇ ਹੁੰਦੀ ਆ ਪਾਬੰਦੀ ਹਥਿਆਰ ਦੀ, ਉੱਥੇ ਜੱਟ ਫਾਇਰ ਕਰਦਾ, ਹਾਂਜੀ, ਫੀਮ ਦੀ ਡੱਬੀ ਕੋਲ ਰੱਖਣੀ ਅਸੀਂ ਮਾਣ ਮਹਿਸੂਸ ਕਰਦੇ ਹਾਂ, ਤੁਰੀ ਜਾਂਦੀ ਕਿਸੇ ਦੀ ਬਾਂਹ ਫੜਨ ਨੂੰ ਅਸੀਂ ਕੋਈ ਕ੍ਰਾਈਮ ਨਹੀਂ ਸਮਝਦੇ, ਹਾਂਜੀ, ਕਾਰਾਂ ਦੀਆਂ ਚੀਕਾਂ ਪਾਉਣੀਆਂ, ਕਾਰਾਂ ਨੂੰ ਡੋਨਟ ਵਾਂਗੂ ਘੁਮਾਉਣਾ, ਸਟੰਟ ਕਰਨੇ, ਸਪੀਡਿੰਗ ਕਰਨੀ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਜੀ ਸਾਨੂੰ ਸਾਡੇ ਗਾਣਿਆਂ ਦੇ ਵਿੱਚ ਗਲੋਰੀਫਾਈ ਕਰਕੇ ਸਾਡੇ ਸਿਰਾਂ ਦੇ ਵਿੱਚ ਫੀਡ ਕੀਤੀਆਂ ਗਈਆਂ। ਕਿਸੇ ਵੀ ਕੌਮ ਦਾ ਜਿਹੜਾ ਸੋਚਣ ਢੰਗ ਆ ਉਹ ਏਡੀ ਛੇਤੀ ਨਹੀਂ ਬਦਲਦਾ ਹੁੰਦਾ। ਜਿੰਨਾ ਟਾਈਮ ਸਾਡੇ ਪੁਰਖਿਆਂ ਨੂੰ ਸਾਨੂੰ ਇਨਸਾਨ ਬਣਾਉਣ ਤੇ ਲੱਗਾ ਸੀ, ਉਦੋਂ ਕਿਤੇ ਘੱਟ ਸਮਾਂ ਜਿਹੜਾ ਜੀ ਉਹ ਸਾਨੂੰ ਸਾਡੀ ਸੋਚ ਨੂੰ ਪਲੀਤ ਕਰਨ ਤੇ ਲੱਗਾ। ਔਰ ਕਿੰਨੇ ਪ੍ਰਤੀਸ਼ਤ ਲੋਕ ਨੇ ਜਿਹੜੇ ਅੱਜ ਤੋਂ 10-12 ਸਾਲ ਪਹਿਲਾਂ ਇਹ ਗੱਲ ਕਹਿੰਦੇ ਸੀ ਭਾਈ ਵੀ ਜੇ ਇਹੋ ਜਿਹਾ ਸਾਹਿਤ ਅਸੀਂ ਸੁਣਦੇ ਰਹੇ, ਇਹੋ ਜਿਹਾ ਸੰਗੀਤ, ਇਹੋ ਜਿਹਾ ਗਾਉਣ ਅਸੀਂ ਸੁਣਦੇ ਰਹੇ ਤੇ ਸਾਡੀਆਂ ਔਲਾਦਾਂ ਵਿਗੜ ਜਾਣੀਆਂ। ਉਦੋਂ ਕਹਿੰਦੇ ਸੀ ਸੰਗੀਤ ਜਿਹੜਾ ਜੀ ਇਹ ਸਿਰਫ ਮਨੋਰੰਜਨ ਤੱਕ ਹੀ ਸੀਮਤ ਰੱਖੋ ਜੀ, ਬਾਕੀ ਤਾਂ ਕੋਈ ਸਮੱਸਿਆ ਨਹੀਂ। ਆ ਹਿਪ ਹੋਪ ਕਲਚਰ ਸਾਡਾ ਕਲਚਰ ਨਹੀਂ ਸੀ। ਹੁਣ ਹਿਪ ਹੋਪ ਦੇ ਵਿੱਚ ਕਹਿ ਲਓ ਵੀ ਜਿਹੜੀ ਸਿੱਧੀਆਂ ਗਾਲਾਂ ਕੱਢਦੇ ਹੁੰਦੇ ਸੀ ਉਹ ਗਾ ਕੇ ਕੱਢਣ ਲੱਗ ਪਿਆ, ਉਹ ਗੈਂਗ ਕਿਸਮ ਦੇ ਵਿੱਚੋਂ ਪੈਦਾ ਹੋਇਆ ਸੀ। ਅਸੀਂ ਉਹ ਕਲਚਰ ਜਿਹੜਾ ਜੀ ਉਹ ਹੁਣ ਅਪਣਾ ਲਿਆ, ਹੁਣ ਬਹੁਤ ਸੰਖਿਆ ਜਿਹੜੀ ਆ ਜੀ ਉਹ ਹਿਪ ਹੋਪ ਕਲਚਰ ਜਿਹੜੀ ਆ ਜੀ ਉਹਨੂੰ ਅਪਣਾ ਚੁੱਕੀ ਆ, ਜਿਹੜਾ ਕਿ ਸਾਡੀ ਜੀਵਨ ਸ਼ੈਲੀ ਦਾ ਹਿੱਸਾ ਨਹੀਂ ਰਿਹਾ। ਹੁਣ ਸੋਚਾਂ ਤਾਂ ਉਹ ਗਦਲੀਆਂ ਹੋਈਆਂ ਨਾ। ਔਰ ਸਮਾਜ ਦੇ ਵਿੱਚ ਆਪਾਂ ਪਹਿਲਾਂ ਵੀ ਇਹ ਗੱਲ ਕੀਤੀ ਹੈ ਕਿ ਸਮਾਜ ਦੇ ਵਿੱਚ ਹਮੇਸ਼ਾ ਹੀ ਦੋ ਤਰ੍ਹਾਂ ਦੇ ਲੋਕ ਰਹੇ ਆ, ਇੱਕ ਕਮਾ ਕੇ ਖਾਣ ਵਾਲੇ ਤੇ ਇੱਕ ਖੋਹ ਕੇ ਖਾਣ ਵਾਲੇ। ਹੁਣ ਜੇ ਆਪਾਂ 500-700 ਸਾਲ ਪਹਿਲਾਂ ਕਰੀਏ ਗੱਲ, ਤੇ ਜਿਹੜੇ ਰਾਜੇ ਮਹਾਰਾਜੇ ਹੁੰਦੇ ਸੀ ਉਹ ਕੀ ਕਰਦੇ ਹੁੰਦੇ ਸੀ? ਖੋਹ ਕੇ ਖਾਂਦੇ ਹੁੰਦੇ ਸੀ। ਇੱਕ ਰਾਜ ਨੇ ਦੂਜੇ ਰਾਜ ਦੇ ਉੱਪਰ ਹਮਲਾ ਕਰ ਦੇਣਾ, ਉੱਥੋਂ ਦਾ ਸਰਮਾਇਆ ਲੁੱਟ ਲਿਆਉਣਾ, ਪਸ਼ੂ ਖੋਹ ਲਿਆਉਣੇ, ਔਰਤਾਂ ਚੱਕ ਲਿਆਉਣੀਆਂ। ਉਹ ਖੋਹ ਕੇ ਖਾਂਦੇ ਹੁੰਦੇ ਸੀ, ਉਹ ਪਾਵਰਫੁਲ ਸੀ। ਇਤਿਹਾਸ ਦੇ ਵਿੱਚ ਉਹਨਾਂ ਦਾ ਜ਼ਿਕਰ ਆਉਂਦਾ। ਫਿਰ ਹੌਲੀ 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 ਜਿਹੜਾ ਸੀਗਾ ਜੀ, ਥੋੜ੍ਹਾ ਜਿਹਾ ਸਮਾਜ ਸੱਭਿਅਕ ਹੋਇਆ। ਹੁਣ ਵੀ ਸਮਾਜ ਦੇ ਵਿੱਚ ਉਹ ਲੋਕ ਮੌਜੂਦ ਨੇ ਜਿਹੜੇ ਖੋਹ ਕੇ ਖਾਂਦੇ ਨੇ। ਜਦੋਂ ਉਹਦਾ ਅਨੁਪਾਤ ਵਿਗੜ ਜਾਂਦਾ, ਜਦੋਂ ਰੇਸ਼ੋ ਜਿਹੜੀ ਹੈ ਜੀ ਉਹ ਵਿਗੜ ਜਾਂਦੀ ਹੈ ਖੋਹ ਕੇ ਖਾਣ ਵਾਲਿਆਂ ਦੀ, ਉਦੋਂ ਫਿਰ ਸਮਾਜ ਚੀਕਦਾ। ਪਰ ਉਹਦੇ ਲਈ ਬਿਨਾਂ ਸ਼ੱਕ ਸਰਕਾਰਾਂ ਵੀ ਜ਼ਿੰਮੇਵਾਰ ਹੁੰਦੀਆਂ ਨੇ। ਉਹਦੇ ਲਈ ਸਾਡਾ ਚਾਹੇ ਜਿਹੜੇ ਸਾਡੀ ਧਾਰਮਿਕ ਵਿਵਸਥਾ ਆ, ਸਮਾਜਿਕ ਵਿਵਸਥਾ ਆ, ਰਾਜਨੀਤਿਕ ਵਿਵਸਥਾ ਹੈ, ਉਹ ਸਾਰੇ ਹੀ ਬਰਾਬਰ ਦੇ ਜ਼ਿੰਮੇਵਾਰ ਹੁੰਦੇ ਨੇ। ਸਮਾਜ ਦੀ ਸਭ ਤੋਂ ਛੋਟੀ ਇਕਾਈ ਪਰਿਵਾਰ ਆ, ਸੋ ਛੋਟੀ ਤੋਂ ਛੋਟੀ ਅਤੇ ਵੱਡੀ ਤੋਂ ਵੱਡੀ ਇਕਾਈ, ਇਹ ਸਾਰੇ ਹੀ ਜ਼ਿੰਮੇਵਾਰ ਹੁੰਦੇ ਨੇ। ਸੋ ਖੋਹ ਕੇ ਖਾਣ ਵਾਲਿਆਂ ਦੀ ਗਿਣਤੀ ਜਿਹੜੀ ਆ ਉਹ ਵਧਣ ਨਹੀਂ ਦੇਣੀ ਚਾਹੀਦੀ। ਉਹਦੇ ਵਾਸਤੇ ਚਾਹੇ ਕਿਸੇ ਨੂੰ ਐਜੂਕੇਸ਼ਨ ਦੀ ਜ਼ਰੂਰਤ ਹੋਵੇ, ਚਾਹੇ ਕਿਸੇ ਨੂੰ ਸਖ਼ਤ ਕਾਨੂੰਨਾਂ ਦੀ ਜ਼ਰੂਰਤ ਹੋਵੇ, ਚਾਹੇ ਕਿਸੇ ਨੂੰ ਬਰਾਬਰ ਦੇ ਮੌਕੇ ਮੁਹੱਈਆ ਕਰਾਉਣ ਦੀ। ਇੱਕ ਚੀਜ਼ ਤਾਂ ਆਪਾਂ ਨੂੰ ਮੰਨਣੀ ਪਵੇਗੀ ਕਿ ਜਿਹੜਾ ਇੱਕ ਅਮੀਰ ਅਤੇ ਗਰੀਬ ਦੇ ਵਿਚਕਾਰਲਾ ਪਾੜਾ ਹੈ ਉਹ ਵੀ ਇਹਨਾਂ ਸਾਰੀਆਂ ਚੀਜ਼ਾਂ ਨੂੰ ਜਨਮ ਦਿੰਦਾ ਔਰ ਇੱਕ ਵੱਡੀ ਸਮੱਸਿਆ ਹੈ। ਜਿਹੜੀ ਰਾਈਟ ਵਿੰਗ ਪੋਲੀਟਿਕਸ ਦੀ ਆਪਾਂ ਗੱਲ ਕਰਦੇ ਹੁੰਦੇ ਹਾਂ ਨਾ, ਆਪਾਂ ਕਈ ਵਾਰੀ ਉਹਨਾਂ ਚੀਜ਼ਾਂ ਨੂੰ ਬਹੁਤ ਓਪਰਾ ਜਿਹਾ ਦੇਖ ਲੈਂਦੇ ਹਾਂ। ਜਿਹੜੀ ਪ੍ਰਾਈਵੇਟਾਈਜੇਸ਼ਨ ਹੈਗੀ ਆ, ਸੋ ਉਸ ਸਿਸਟਮ ਦਾ ਅਤੇ ਪਬਲਿਕ ਸਿਸਟਮ ਦਾ ਇੱਕ ਵੱਡਾ ਫਰਕ ਇਹੀ ਹੈ ਕਿ ਜਿਹੜਾ ਅਮੀਰ ਅਤੇ ਗਰੀਬ ਦਾ ਪਾੜਾ ਹੈ ਉਹ ਦਿਨ ਬ ਦਿਨ ਵੱਧ ਰਿਹਾ, ਔਰ ਉਸ ਪਾੜੇ ਕਰਕੇ ਹੀ ਸਾਨੂੰ, ਹਾਂ ਇਹ ਵੀ ਨਹੀਂ ਕਿਹਾ ਜਾਂਦਾ ਸਿਰਫ ਤੇ ਸਿਰਫ ਉਸ ਵਜ੍ਹਾ ਕਰਕੇ ਹੀ ਸਾਰਾ ਕੁਝ ਹੋ ਰਿਹਾ, ਪਰ ਉਸ ਜਿਹੜੇ ਅਮੀਰ ਅਤੇ ਗਰੀਬ ਦਾ ਜਿਹੜਾ ਵੱਧ ਰਿਹਾ ਗੈਪ ਹੈ ਉਹਦਾ ਵੀ ਇੱਕ ਵੱਡਾ ਯੋਗਦਾਨ ਇਸ ਸਾਰੇ ਕਾਸੇ ਦੇ ਵਿੱਚ ਹੈ। ਹੁਣ ਕਈ ਲੋਕ ਜਿਹੜੇ ਨੇ ਜੀ ਉਹ ਜ਼ਿੰਦਗੀ ਭਰ ਇਸ ਅਸੂਲ ਤੇ ਚੱਲਦੇ ਨੇ ਕਿ ਭਾਈ ਹੱਕ ਹਲਾਲ ਦੀ ਖਾਣੀ ਹੈ, ਮਿਹਨਤ ਕਰਕੇ ਖਾਣੀ ਹੈ, ਭਾਵੇਂ ਬਹੁਤਾ ਕੁਝ ਜਿਹੜਾ ਸੈਕਰੀਫਾਈਸ ਕਰਦੇ ਹੋਣ ਪਰ ਉਹ ਮਿਹਨਤ ਦੀ ਖਾਂਦੇ ਨੇ। ਕਈ ਉਹ ਲੋਕ ਨੇ ਜਿਹੜੇ ਦੇਖਦੇ ਨੇ ਕਿ ਇੱਕ ਆਮ ਤੌਰ ਤੇ ਇੱਕ ਜੁਮਲਾ ਵਰਤਿਆ ਜਾਂਦਾ ਕਿ ਜਿਹਦਾ ਦਾ ਨਹੀਂ ਲੱਗਾ ਸਿਰਫ ਉਹੀ ਇਮਾਨਦਾਰ ਆ ਜੀ। ਆਮ ਕਿਹਾ ਜਾਂਦਾ ਨਾ ਕਿ ਇੱਥੇ ਦੇਖੋ ਸਾਰੇ ਭ੍ਰਸ਼ਟ ਨੇ ਜੀ, ਜਿਹਦਾ ਦਾ ਨਹੀਂ ਲੱਗਦਾ ਬਸ ਉਹੀ ਜਿਹੜਾ ਜੀ ਇਮਾਨਦਾਰ ਆ। ਪਰ ਨਹੀਂ, ਇਮਾਨਦਾਰ ਅਸਲ ਚ ਉਹ ਹੁੰਦਾ ਜਿਹਦਾ ਦਾ ਵੀ ਲੱਗਦਾ ਹੋਵੇ ਪਰ ਉਹ ਠੱਗੀ ਮਾਰੇ ਨਾ। ਜਿਹਦਾ ਦਾ ਲੱਗਾ ਹੀ ਨਹੀਂ ਉਹਦਾ ਤਾਂ ਟੈਸਟ ਹੀ ਨਹੀਂ ਹੋਇਆ ਵੀ ਉਹ ਇਮਾਨਦਾਰ ਹੈ ਕਿ ਨਹੀਂ ਹੈ। ਇਮਾਨਦਾਰ ਤਾਂ ਉਹ ਹੋਇਆ ਵੀ ਸਾਹਮਣੇ ਪਈ ਆ ਚੀਜ਼, ਉਹਦੇ ਆਪਣੇ ਅਸੂਲ ਕਹਿੰਦੇ, ਆਪਣੀ ਨੈਤਿਕਤਾ ਕਹਿੰਦੀ ਵੀ ਇਹ ਮੇਰੀ ਨਹੀਂ ਇਸ ਕਰਕੇ ਮੈਂ ਨਹੀਂ ਚੱਕਣੀ। ਸੋ ਇੱਥੇ ਮੇਰਾ ਇੱਕ ਤਰਕ ਇਹ ਹੁੰਦਾ ਕਿ ਭਾਈ ਜਿਹੜੀ ਅਸੀਂ ਨੈਤਿਕਤਾ ਦੀ ਗੱਲ ਕਰਦੇ ਹਾਂ, ਕਦਰਾਂ ਕੀਮਤਾਂ ਦੀ ਗੱਲ ਕਰਦੇ ਹਾਂ, ਜਿਨ੍ਹਾਂ ਤੇ ਅਸੀਂ ਬਹੁਤ ਪ੍ਰਾਊਡ ਕਰਦੇ ਹਾਂ, ਬਹੁਤ ਡੀਂਗਾ ਮਾਰਦੇ ਹਾਂ, ਸਾਡੀ ਉਹ ਨੈਤਿਕਤਾ ਕਿੱਥੇ ਗਈ? ਅੱਜ ਅਸੀਂ ਚਾਹੁੰਦੇ ਹਾਂ ਕਿ ਸਰਕਾਰ ਜਿਹੜੀ ਹੈ ਕਾਨੂੰਨ ਸਖ਼ਤ ਕਰੇ, ਅੱਜ ਅਸੀਂ ਚਾਹੁੰਦੇ ਹਾਂ ਕਿ ਪੁਲਿਸ ਜਿਹੜੀ ਹੈ ਜੀ ਉਹ ਡੰਡਾ ਫੇਰੇ, ਅੱਜ ਅਸੀਂ ਚਾਹੁੰਦੇ ਹਾਂ ਕਿ ਜਿਹੜੀ ਲਾ ਇਨਫੋਰਸਮੈਂਟ ਏਜੰਸੀਜ਼ ਆ ਉਹ ਸਾਨੂੰ ਕਹੋ ਵੀ ਵਟਾ ਛਾੜੇ। ਪਰ ਜਿਹੜੀਆਂ ਸਾਡੀਆਂ ਨੈਤਿਕਤਾ ਸੀ, ਸਾਡੀ ਕਦਰ ਕੀਮਤਾਂ ਸੀ, ਸਾਡੇ ਅਸੂਲ ਸੀ ਜ਼ਿੰਦਗੀ ਦੇ ਜਿਹਦੇ 'ਤੇ ਅਸੀਂ ਅੱਜ ਵੀ ਬਹੁਤ ਮਾਣ ਕਰਦੇ ਹਾਂ, ਉਹ ਕਿੱਥੇ ਗਏ? ਇਹ ਸਵਾਲ ਆਪਣੇ ਸਾਰਿਆਂ ਵਾਸਤੇ ਹੀ ਆ। ਆਓ ਆਪਾਂ ਨਿੱਕੀ ਜਿਹੀ ਬ੍ਰੇਕ ਲੈ ਲਈਏ।
ਲਾਈਫ ਵਿਜ਼ਟਰ ਡਿਸੇਬਿਲਟੀ ਮੌਰਗੇਜ ਇੰਸ਼ੋਰੈਂਸ ਲੈਣ ਲਈ ਰਾਜਪਾਲ ਬਰਾੜ ਦਾ ਨਾਮ ਹਮੇਸ਼ਾ ਯਾਦ ਰੱਖੋ। ਇੰਸ਼ੋਰੈਂਸ ਦੇ ਖੇਤਰ ਵਿੱਚ ਲੰਮਾ ਤਜਰਬਾ ਰੱਖਦੇ ਹਨ ਰਾਜਪਾਲ ਬਰਾੜ। RRSP ਜਾਂ RESP ਕਰਵਾਉਣੀ ਹੈ, ਇਨਕਮ ਟੈਕਸ ਪਲਾਨਿੰਗ ਲਈ ਵੀ ਰਾਜਪਾਲ ਬਰਾੜ ਤੁਹਾਡੀ ਮਦਦ ਕਰ ਸਕਦੇ ਹਨ।
ਹੈਲੋ, ਦਿਸ ਇਜ਼ ਰਾਜਪਾਲ ਬਰਾੜ, ਚਾਰਟਰ ਲਾਈਫ ਅੰਡਰਰਾਈਟਰ ਐਂਡ ਸਰਟੀਫਾਈਡ ਹੈਲਥ ਇੰਸ਼ੋਰੈਂਸ ਸਪੈਸ਼ਲਿਸਟ। ਆਈਵ ਬੀਨ ਸਰਵਿੰਗ ਕੈਨੇਡੀਅਨ ਫਰੋਮ ਦਾ ਲਾਸਟ 20 ਈਅਰਸ ਫਾਰ ਆਲ ਦੇਅਰ ਇੰਡੀਵਿਜੁਅਲ ਇਨਵੈਸਟਮੈਂਟਸ ਐਂਡ ਇੰਸ਼ੋਰੈਂਸ ਨੀਡਸ, ਫਾਈਨੈਂਸ਼ੀਅਲ ਪਲਾਨਿੰਗ ਐਂਡ ਦੇਅਰ ਸਟੇਟ ਪਲਾਨਿੰਗ। ਪਲੀਜ਼ ਫੀਲ ਫ੍ਰੀ ਟੂ ਗਿਵ ਮੀ ਅ ਕਾਲ ਐਂਡ ਆਈਲ ਬੀ ਮੋਰ ਦੈਨ ਹੈਪੀ ਟੂ ਅਸਿਸਟ ਯੂ। ਥੈਂਕ ਯੂ।
416-917-1456 416-917-1456 Rajpal Brad.
HK Tire Center to cars and trucks se brand new ya old tires le sakde ho.
BF Cordage, Hamcock, Firestone, Chinese tires milte ne.
24/7 road service available. HK Tire Center, 6191 Atlantic Drive, Mississauga. Call karo Bhuta Chahalu, 647-295-4600-647-295-4600. HK Tire Center.
ਕੀ ਤੁਹਾਨੂੰ ਪਤਾ ਹੈ ਕਿ ਵੱਡੇ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਤੁਹਾਡੇ ਇਨਵੈਸਟ ਕੀਤੇ ਪੈਸਿਆਂ ਤੇ ਮੋਟੀ ਕਮਾਈ ਕਰਦੇ ਨੇ? ਕੀ ਤੁਹਾਨੂੰ ਤੁਹਾਡੀਆਂ ਇਨਵੈਸਟਮੈਂਟਸ ਤੇ ਸੋਹਣੀ ਰਿਟਰਨ ਮਿਲਦੀ ਹੈ? ਕੀ ਤੁਹਾਡੇ ਇਨਵੈਸਟ ਕੀਤੇ ਪ੍ਰਿੰਸੀਪਲ ਤੇ ਇੰਟਰਸਟ ਦੀ ਸੇਫਟੀ ਦੀ ਕੋਈ ਗਾਰੰਟੀ ਹੈ?
ਇਸ ਪੱਖੋਂ ਮੈਂ ਬਿਲਕੁਲ ਬੇਫਿਕਰ ਹਾਂ।
ਮੈਨੂੰ ਮੇਰੀਆਂ ਲੈਂਡ ਇਨਵੈਸਟਮੈਂਟਸ ਤੇ 15% ਗਾਰੰਟੀਡ ਰਿਟਰਨ ਮਿਲਦੀ ਹੈ ਤੇ ਉਹ ਵੀ ਕੰਪਾਊਂਡਡ ਐਨੂਅਲੀ ਤੇ ਉੱਤੋਂ ਮੇਰੇ ਪੈਸਿਆਂ ਦੀ 100% ਸੇਫਟੀ ਤੇ ਸਿਕਿਉਰਿਟੀ ਦੀ ਗਾਰੰਟੀ। ਹੋ ਗਿਆ ਨਾ ਹੈਰਾਨ? ਕੋਈ ਗੱਲ ਨਹੀਂ, ਇਸ ਸੁਵਿਧਾ ਤੁਹਾਡੇ ਲਈ ਵੀ ਉਪਲਬਧ ਹੈ। ਵਧੇਰੇ ਜਾਣਕਾਰੀ ਲਈ ਰਿਮੈਕਸ ਸਪੈਸ਼ਲਿਸਟ ਤੇ ਚੰਦੀਪ ਬਰਾੜ ਨੂੰ ਹੁਣੇ ਕਾਲ ਕਰੋ 647-384-3036।
ਬੱਚਿਆਂ ਦੇ ਮਾਨਸਿਕ ਅਤੇ ਸਰੀਰਕ ਵਿਕਾਸ ਲਈ ਖੇਡਾਂ ਬਹੁਤ ਜ਼ਰੂਰੀ ਹਨ। ਫੀਲਡ ਹਾਕੀ ਵਿੱਚ ਆਪਣੇ ਬੱਚਿਆਂ ਦਾ ਭਵਿੱਖ ਬਣਾਉਣ ਲਈ ਬ੍ਰੈਂਪਟਨ ਬਾਰੀਅਰਜ ਫੀਲਡ ਹਾਕੀ ਕਲੱਬ ਨਾਲ ਸੰਪਰਕ ਕਰੋ। ਇਹ ਇੱਕ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਹੈ ਜੋ ਕਿ ਖੇਡਾਂ ਅਤੇ ਸੱਭਿਆਚਾਰਕ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਦੀ ਹੈ। ਰਜਿਸਟ੍ਰੇਸ਼ਨ ਕਰਨ ਲਈ ਹੁਣੇ ਕਾਲ ਕਰੋ 416-276-7667 416-276-7667।
ਆਪਾਂ ਘਰ ਤਾਂ ਲੈ ਲਿਆ, ਹੁਣ ਮੋਰਗੇਜ ਬਾਰੇ ਵੀ ਸੋਚੀਏ। ਘਰਾਂ ਦੀ ਮਾਰਕੀਟ ਉੱਪਰ ਥੱਲੇ ਹੋਈ ਜਾਂਦੀ ਹੈ।
ਮੈਂ ਮਿਲ ਕੇ ਆਇਆ ਮੋਰਗੇਜ ਇੰਡਸਟਰੀ ਦੇ ਮੋਸਟ ਟਰਸਟਵਰਦੀ ਜਸ ਭੁੱਲਰ ਨੂੰ, ਜਿਹੜੇ 24 ਘੰਟਿਆਂ 'ਚ ਘਰ ਦੀ ਕਲੋਜ਼ਿੰਗ ਕਰਵਾ ਦਿੰਦੇ ਆ। ਫਸਟ ਮੋਰਗੇਜ, ਸੈਕਿੰਡ ਮੋਰਗੇਜ ਜਾਂ ਟਰੱਕ ਲੋਨ ਜਾਂ ਕੋਈ ਵੀ ਬਿਜ਼ਨਸ ਲੋਨ ਚਾਹੀਦਾ, ਉਸ ਵਿੱਚ ਵੀ ਹੈਲਪ ਕਰਦੇ ਨੇ। ਜਸ ਭੁੱਲਰ ਕਮਰਸ਼ੀਅਲ ਮੋਰਗੇਜ ਵਿੱਚ ਸਪੈਸ਼ਲਾਈਜ਼ ਕਰਦੇ ਨੇ।
ਤਾਂ ਫਿਰ ਛੇਤੀ ਨੰਬਰ ਦਿਓ ਜਸ ਭੁੱਲਰ ਦਾ।
416-732-2611 416-732-2611। ਨਾਮ ਯਾਦ ਰੱਖੀ, ਜਸ ਭੁੱਲਰ।
ਮਾਮਾ ਪੀਜ਼ਾ 1957 ਤੋਂ ਟੋਰਾਂਟੋ ਦਾ ਫੇਵਰੇਟ ਸਟੋਨ ਬੇਕਡ ਗੋਰਮੇ ਪੀਜ਼ਾ ਬ੍ਰਾਂਡ ਹੈ, ਜਿਨ੍ਹਾਂ ਦੀਆਂ GTA ਵਿੱਚ ਬਹੁਤ ਸਾਰੀਆਂ ਲੋਕੇਸ਼ਨਸ ਹਨ। ਅਸੀਂ ਅੱਜ ਵੀ ਫਰੈਸ਼ ਡੋ ਅਤੇ ਫਾਈਨੈਸਟ ਇਨਗਰੀਡੀਐਂਟਸ ਇਸਤੇਮਾਲ ਕਰਦੇ ਹਨ ਤਾਂ ਕਿ ਤੁਹਾਨੂੰ ਮਿਲੇ ਮਾਊਥ ਵਾਟਰਿੰਗ ਫਲੇਵਰ ਇੰਸਪਾਇਰਡ ਬਾਈ ਇਟਲੀ। ਵੀ ਆਰ ਨਾਓ ਸਰਵਿੰਗ ਇਨ ਬ੍ਰਾਂਟਨ ਐਂਡ ਮਿਸਿਸਾਗਾ। ਓਪਨਿੰਗ ਵਾਕ ਇਨ ਸਪੈਸ਼ਲ, ਟ੍ਰਾਈ ਕਰੋ ਮੀਡੀਅਮ 3 ਟੋਪਿੰਗ ਪੀਜ਼ਾ ਪਲੱਸ 8 ਚਿਕਨ ਵਿੰਗਸ ਪਲੱਸ 500 ml ਪਰ ਬੋਟਲ ਪਲੱਸ 1 ਟਿਪ ਫੋਰ ਜਸਟ $28.95।
ਆਰਡਰ ਆਨਲਾਈਨ ਐਟ mamaspizza.com।
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100।
ਪੀਜ਼ਾ ਡਿਪੋ ਦੀ ਇੱਕ ਨਵੀਂ ਪੇਸ਼ਕਸ਼, ਇੱਕ ਵਾਰ ਇਹਨਾਂ ਦੀ ਬਟਰ ਚਿਕਨ ਡਿਪਿੰਗ ਸੌਸ ਟ੍ਰਾਈ ਤਾਂ ਕਰੋ।
ਪੀਜ਼ਾ ਡਿਪੋ ਦਾ ਪੀਜ਼ਾ, ਪੀਜ਼ਾ ਡਿਪੋ ਦਾ ਪੀਜ਼ਾ।
ਪੀਜ਼ਾ ਡਿਪੋ, ਕਾਲ 310-9711।
ਦੈਟਸ 310-9711।
ਪੀਜ਼ਾ ਡਿਪੋ ਦਾ ਪੀਜ਼ਾ।
ਘਰ, ਮਕਾਨ ਜਾਂ ਦੁਕਾਨ, ਪ੍ਰੋਪਰਟੀ ਦੀ ਹਰ ਮੁਸ਼ਕਿਲ ਨੂੰ ਕਰੇ ਆਸਾਨ।
ਕਾਬਿਲ ਤੇ ਇਮਾਨਦਾਰ ਸੇਲਸ ਰਿਪ੍ਰੈਜ਼ੈਂਟੇਟਿਵ ਰਾਣਾ ਰਣਧੀਰ ਸਿੰਘ ਸਿੱਧੂ, ਜਿਹੜੇ ਬ੍ਰੈਂਪਟਨ ਤੇ ਮਿਸੀਸਾਗਾ ਤੋਂ ਆਪਣੇ ਭਰੋਸੇਮੰਦ ਸੇਵਾਵਾਂ ਪ੍ਰਦਾਨ ਕਰਦੇ ਨੇ।
ਅੱਜ ਹੀ ਕਾਲ ਕਰੋ 905-915-8484।
9059158484। ਘਰ ਖਰੀਦਣਾ ਹੈ ਜਾਂ ਪ੍ਰੋਪਰਟੀ ਵਿੱਚ ਇਨਵੈਸਟ ਕਰਕੇ ਚੰਗਾ ਪ੍ਰੋਫਿਟ ਹਾਸਲ ਕਰਨਾ ਹੈ,
ਕਾਲ ਕਰੋ ਰਾਇਲ ਲੀਪੇਜ ਕਾਰ ਸਿਟੀ ਰਿਐਲਟੀ ਦੇ ਰਾਣਾ ਰਣਧੀਰ ਸਿੰਘ ਸਿੱਧੂ ਨੂੰ।
ਇੱਕ ਵਾਰੀ ਫੇਰ ਸਵਾਗਤ ਜੀ। ਸੋ ਜਿਹੜੇ ਆਪਾਂ ਟਰੱਕ ਚੋਰੀ ਦੀ ਗੱਲ ਕਰਕੇ ਹਟੇ ਹਾਂ, ਸੋ ਸਤਨਾਮ ਸਰਾਏ ਹੋਰਾਂ ਨੇ ਹੁਣੇ ਮੈਸੇਜ ਪਾਇਆ ਸੀ ਸਾਡੇ ਗਰੁੱਪ ਦੇ ਵਿੱਚ ਕਿ ਗੱਡੀ ਲੱਭ ਗਈ, ਸਾਡੇ ਹੱਥ ਨਹੀਂ ਲੱਗੀ, ਹੈ ਕਿੱਥੇ ਜੀ? ਹੈ ਜੀ ਸੀਪੀ ਦੇ ਸੀਪੀ ਯਾਰਡ ਦੇ ਵਿੱਚ, ਸੀਪੀ ਰੇਲ ਜਿਹੜਾ ਕਿ ਵਾਹਨ ਵਾਲਾ ਟਰਮੀਨਲ ਆ, ਹਾਈਵੇ 50 ਰਦਰਫੋਰਡ ਦੇ ਖੂੰਜੇ ਤੇ, ਉੱਥੇ ਗੱਡੀ ਜੀ ਕੰਟੇਨਰ 'ਚ ਖੜੀ ਆ। ਹੁਣ ਪੀਲ ਪੁਲਿਸ ਕਹਿੰਦੀ ਵੀ ਸਾਡੀ ਉਹ ਜੁਰਿਸਡਿਕਸ਼ਨ ਨਹੀਂ ਆ। ਸੋ ਜਿਹੜੀ ਬਾਰਡਰ ਸਿਕਿਉਰਿਟੀ ਪੈਟਰੋਲ ਪੁਲਿਸ ਆ, ਉਹ ਕਹਿੰਦੇ ਆ ਕੇ ਤੇ ਉਹਨੂੰ ਦੇਖੇਗੀ। ਇੱਕ ਸਟੋਰੀ ਪਹਿਲਾਂ ਵੀ ਸ਼ਾਇਦ ਸੀਬੀਸੀ ਦੇ ਉੱਪਰ ਉਹ ਆਈ ਸੀ, ਅੱਜ ਤੋਂ ਕਾਫੀ ਸਮਾਂ ਪਹਿਲਾਂ ਦੀ ਗੱਲ ਹੈ, ਇੱਦਾਂ ਹੀ ਟਰੱਕ ਚੋਰੀ ਹੋਇਆ ਸੀ। ਸੋ ਜਿਹੜੇ ਉਹਦੇ ਵਿੱਚ ਟਰੈਕਰ ਲੱਗੇ ਸੀ ਟਰੈਕਰ ਨੂੰ ਦੱਸਤਾ ਵੀ ਸੀ ਪੀ ਦੇ ਰੇਲ ਦੇ ਵਿੱਚ ਆ ਜੀ ਅਤੇ ਪੁਲਿਸ ਕਹਿੰਦੀ ਸਾਡੇ ਤੋਂ ਜੁਰਿਸਡਿਕਸ਼ਨ ਨਹੀਂ ਉਹ ਉੱਥੋਂ ਜੀ ਤੁਰ ਪਈ ਉਹ ਪੋਰਟ 'ਤੇ ਪਹੁੰਚ ਗਈ ਜੀ ਮੋਂਟਰੀਅਲ ਜਿਹੜਾ ਮਾਲਕ ਆ ਮਾਲਕ ਦੇ ਫੋਨ ਦੇ ਵਿੱਚ ਜਿਹੜਾ ਐਪ ਆ ਉਹ ਦੱਸ ਰਿਹਾ ਵੀ ਉਹਦੀ ਗੱਡੀ ਕਿੱਥੇ ਕਿੱਥੇ ਜਾ ਰਹੀ ਹੈ ਪੁਲਿਸ ਨੂੰ ਵੀ ਦੱਸ ਰਿਹਾ ਸਿਸਟਮ ਨੂੰ ਦੱਸ ਰਿਹਾ ਸਿਸਟਮ ਕੁਛ ਨਹੀਂ ਕਰ ਰਿਹਾ ਉਸ ਤੋਂ ਬਾਅਦ ਉਹ ਗੱਡੀ ਜਿਹੜੀ ਹੈ ਜੀ ਉਹ ਪਾਣੀ ਵਾਲੇ ਜਹਾਜ਼ 'ਚ ਚੜ੍ਹਦੀ ਆ ਫਿਰ ਉੱਥੋਂ ਜਾ ਕੇ ਤੋਂ ਦੁਬਈ ਜਾ ਕੇ ਉਤਰਦੀ ਆ ਔਰ ਜੇਸ ਉੱਥੇ ਜਾ ਕੇ ਯਾਰਡ 'ਚ ਖੜੀ ਹੁੰਦੀ ਆ ਉੱਥੇ ਵੀ ਖੜੀ ਦੱਸਦੀ ਆ ਸੋ ਉੱਥੇ ਜਿਹੜੀਆਂ ਸਾਡੀਆਂ ਸਰਕਾਰਾਂ ਨੇ ਚਾਹੇ ਸਾਡੀਆਂ ਮਿਊਂਸੀਪਲ ਸਰਕਾਰਾਂ ਨੇ ਚਾਹੇ ਸਾਡੀਆਂ ਪ੍ਰੋਵਿੰਸਲ ਨੇ ਚਾਹੇ ਸਾਡੀ ਫੈਡਰਲ ਸਰਕਾਰ ਆ ਇਹਨਾਂ ਤਿੰਨਾਂ ਧਿਰਾਂ ਨੂੰ ਰਲ ਕੇ ਚੱਲਣ ਦੀ ਲੋੜ ਹੈ ਇਹਨਾਂ ਤਿੰਨੇ ਧਿਰਾਂ ਨੂੰ ਇੱਕ ਸਾਂਝੀ ਕੋਈ ਟਾਸਕ ਫੋਰਸ ਬਣਾਉਣ ਦੀ ਲੋੜ ਆ ਜਿਹੜੀ ਜੁਰਿਸਡਿਕਸ਼ਨ ਦਾ ਬਹਾਨਾ ਨਾ ਲਾਵੇ ਜਿਹੜੀ ਜਿੱਥੇ ਮਰਜ਼ੀ ਜਾ ਕੇ ਧੌਣ ਨੂੰ ਹੱਥ ਪਾਉਣਾ ਜਾਣਦੀ ਹੋਵੇ ਇੱਕ ਹੱਲ ਇਹ ਆ ਪਹਿਲੀਆਂ ਸੁਣਦੇ ਹੁੰਦੇ ਆਪਣੇ ਪੰਜਾਬ ਦੇ ਵਿੱਚ ਵੀ ਨਾ ਵੀ ਜਿਹੜੀ ਇੱਕ ਜ਼ਿਲ੍ਹੇ ਦੀ ਪੁਲਿਸ ਜਿਹੜੀ ਆ ਦੂਜੇ ਜ਼ਿਲ੍ਹੇ 'ਚ ਨਹੀਂ ਜਾਂਦੀ ਹੁੰਦੀ ਸੀ ਸਾਡੇ ਬੇਟ ਦਾ ਏਰੀਆ ਕਹਿੰਦੇ ਜਿਹੜਾ ਕਪੂਰਥਲਾ ਅਤੇ ਜਲ ਦੀ ਜਿਹੜਾ ਬਿਆਸ ਦਰਿਆ ਚੱਲਦਾ ਬਿਆਸ ਦਰਿਆ ਤੋਂ ਪਰਲੇ ਪਾਸੇ ਜਿਹੜਾ ਸੀਗਾ ਉਹ ਤਿੰਨ ਚਾਰ ਜ਼ਿਲ੍ਹੇ ਲੱਗਦੇ ਨੇ ਇੱਕ ਪਾਸੇ ਥੋੜਾ ਗੁਰਦਾਸਪੁਰ ਵੀ ਲੱਗਦਾ ਅਤੇ ਅੰਮ੍ਰਿਤਸਰ ਵੀ ਲੱਗਦਾ ਤਰਨ ਤਾਰਨ ਵੀ ਲੱਗਦਾ ਹੋਰਲੇ ਪਾਸੇ ਫਿਰੋਜ਼ਪੁਰ ਵਾਲੇ ਪਾਸੇ ਹੋਈ ਨਹੀਂ ਗੱਲ ਅਤੇ ਉੱਥੇ ਜਿਹੜੀ ਦਰਿਆ ਦੇ ਕੰਢੇ ਕੰਢੇ ਉੱਥੇ ਨਕਲੀ ਜੀ ਭਾਵ ਕਿ ਦੇਸੀ ਸ਼ਰਾਬ ਕੱਢਣ ਦੀਆਂ ਬਹੁਤ ਭੱਠੀਆਂ ਹੁੰਦੀਆਂ ਸੀ ਉਹਨਾਂ ਨੇ ਵੱਡੇ ਵੱਡੇ ਹੌਦ ਪੱਟ ਕੇ ਨਾ ਅਤੇ ਵਿੱਚ ਤਰਪਾਲਾਂ ਵਿਛਾ ਕੇ ਅਤੇ ਪੂਰੇ ਦਾ ਪੂਰਾ ਸੀਰੇ ਦਾ ਟਰੱਕ ਜਿਹੜਾ ਸੀਗਾ ਉੱਥੇ ਲੈ ਜਾਂਦਾ ਸੀ ਉੱਥੇ ਫਿਰ ਉਹ ਉਹਨਾਂ ਨੇ ਜਿਹੜੇ ਵੱਡੇ ਵੱਡੀਆਂ ਡਰਮੀਆਂ ਜਾਂ ਫਿਰ ਵਲਟੋ ਜਿਹਨੂੰ ਕਹਿੰਦੇ ਆ ਉਹ ਦਰਿਆ ਦੇ ਪਾਣੀ 'ਚ ਰੱਖੇ ਹੁੰਦੇ ਸੀ ਅਤੇ ਉੱਥੇ ਭੱਠੀਆਂ ਲੱਗਦੀਆਂ ਜੋ ਕਿਤੇ ਇੱਧਰੋਂ ਪੁਲਿਸ ਪੈ ਜਾਣੀ ਅਤੇ ਉਹਨਾਂ ਨੇ ਤਰਕੇ ਦਰਿਆ ਅਤੇ ਦੂਜੇ ਪਾਸੇ ਚੱਲ ਜਾਣਾ ਅਤੇ ਉੱਧਰਲੇ ਪਾਸੇ ਜਾ ਕੇ ਅਤੇ ਇੱਧਰ ਹੀ ਪੁਲਿਸ ਨੂੰ ਗਾਲਾਂ ਕੱਢਣੀਆਂ ਅਤੇ ਪੁਲਿਸ ਉੱਥੇ ਕੁਛ ਨਹੀਂ ਸੀ ਕਰਦੀ ਹੁੰਦੀ ਫਿਰ ਸਮਾਂ ਜ਼ਰੂਰ ਆਇਆ ਸੀਗਾ ਕਿ ਪੁਲਿਸ ਜਿਹੜੀ ਸੀ ਮਗਰ ਭੱਜਦੀ ਸੀ ਚਲੋ ਗੱਲ ਹੋਰ ਪਾਸੇ ਚੱਲ ਜਾਣੀ ਹੈ ਉਹਨਾਂ ਸਮੇਂ 'ਚ ਸਾਡੇ ਉਹਨਾਂ ਮੁਲਕਾਂ 'ਚ ਵੀ ਇੱਦਾਂ ਚੱਲਦਾ ਰਿਹਾ ਇੱਥੇ ਜਿਹੜਾ ਜਦੋਂ ਇਹ ਬਹਾਨਾ ਲਾ ਕੇ ਅਤੇ ਪੁਲਿਸ ਜਿਹੜੀ ਕਹਿੰਦੀ ਵੀ ਨਹੀਂ ਭਾਈ ਸਾਡੀ ਜੁਰਿਸਡਿਕਸ਼ਨ ਨਹੀਂ ਬੰਦੇ ਨੂੰ ਪਤਾ ਹੁੰਦਾ ਕਿ ਭਾਈ ਉਹ ਉੱਥੇ ਉੱਥੇ ਕ੍ਰਾਈਮ ਹੋ ਰਿਹਾ ਇਹ ਚੀਜ਼ਾਂ ਨੂੰ ਲੈ ਕੇ ਅਤੇ ਸਾਡੀਆਂ ਸਰਕਾਰਾਂ ਨੂੰ ਸਾਡੀ ਸਿਸਟਮ ਨੂੰ ਸਾਡੀ ਮਿਨਿਸਟਰੀ ਨੂੰ ਇਹਦੇ ਬਾਰੇ ਕੁਛ ਕਰਨਾ ਚਾਹੀਦਾ ਚਲੋ ਚੰਗੀ ਗੱਲ ਹੈ ਵੀ ਟਰੱਕ ਮਿਲ ਜਾਏ ਜਿਸ ਢੰਗ ਨਾਲ ਖੋਲ੍ਹ ਕੇ ਲਗਾਏ ਆ ਮੈਨੂੰ ਲੱਗਦਾ ਕਿ ਬਹੁਤਾ ਵਿੱਚੋਂ ਅੰਦਰੋਂ ਕੁਛ ਡੈਮੇਜ ਨਹੀਂ ਕੀਤਾ ਹੋਣਾ ਫਿਰ ਸਾਡੀ ਜੀਪ ਲੱਭ ਵੀ ਪਈ ਸੀਗੀ ਅਤੇ ਬਾਅਦ ਦੇ ਵਿੱਚ ਕੰਪਨੀ ਇੰਸ਼ੋਰੈਂਸ ਕੰਪਨੀ ਰਾਈਡ ਆਫ ਕਰਤੀ ਸੀ ਕਈ ਵਾਰੀ ਇਹੋ ਜਿਹਾ ਕੁਛ ਵੀ ਹੁੰਦਾ 416-627-1778 ਸਟੂਡੀ ਦਾ ਫੋਨ ਨੰਬਰ ਸ਼ੁੱਕਰਵਾਰ ਆਪਾਂ ਇੱਕ ਜਸਵੀਰ ਜੱਸੀ ਹੋਰਾਂ ਦਾ ਵਧੀਆ ਜਿਹਾ ਗਾਣਾ ਵੀ ਮੈਂ ਕੱਢਿਆ ਉਹ ਵੀ ਸੁਣਨਾ ਔਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰੀ ਅੱਜ ਪੰਜਾਬ ਦੇ ਵਿੱਚ ਸਨ ਔਰ ਉੱਥੇ ਪਟਿਆਲੇ ਤੋਂ ਇਲਾਵਾ ਜਲੰਧਰ ਦੇ ਵਿੱਚ ਵੀ ਉਹਨਾਂ ਨੇ ਰੈਲੀ ਨੂੰ ਸੰਬੋਧਨ ਕੀਤਾ ਬਾਅਦ ਚ ਗੱਲ ਕਰਦੇ ਹਾਂ ਸਾਡੇ ਰੈਫਰੀਆਂ ਦੇ ਫੋਨ ਆ ਰਹੇ ਨੇ ਜੀ ਕਬੱਡੀ ਰੈਫਰੀ ਸੋ ਪ੍ਰਧਾਨ ਮੰਤਰੀ ਸਾਹਿਬ ਉੱਥੇ ਪੰਜਾਬ ਪਹੁੰਚੇ ਹੋਏ ਸਨ ਉਹਨਾਂ ਰੈਲੀ ਨੂੰ ਸੰਬੋਧਨ ਕੀਤਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨੇ ਆਪਣੇ ਸੰਬੋਧਨ ਦੀ ਸ਼ੁਰੂਆਤ ਪੰਜਾਬੀ ਵਿੱਚ ਕੀਤੀ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਪਟਿਆਲਾ ਅਤੇ ਜਲੰਧਰ ਦੇ ਨਾਲ ਸਾਡੀਆਂ ਕਈ ਯਾਦਾਂ ਜੁੜੀਆਂ ਹੋਈਆਂ ਨੇ ਔਰ ਇੱਥੇ ਮੈਨੂੰ ਦੋਸਤਾਂ ਦੇ ਨਾਲ ਪਟਿਆਲੇ ਦੇ ਵਿੱਚ ਬਾਰਾਂਦਰੀ ਗਾਰਡਨ ਦੇ ਵਿੱਚ ਜਾਣ ਦੀ ਯਾਦ ਹਾਲ ਤੱਕ ਵੀ ਹੈ ਜਦੋਂ ਵੀ ਮੈਂ ਪੰਜਾਬ ਆਉਂਦਾ ਹਾਂ ਤੇ ਮੇਰਾ ਇਸ ਸਥਾਨ ਦੇ ਨਾਲ ਪਿਆਰ ਵੱਧ ਜਾਂਦਾ ਰੈਲੀ ਤੋਂ ਪਹਿਲਾਂ ਕਹਿੰਦੇ ਹੰਗਾਮਾ ਹੋਇਆ ਰੈਲੀ ਦਾ ਵਿਰੋਧ ਕਰਨ ਦੇ ਲਈ ਪਟਿਆਲਾ ਜਾ ਰਹੇ ਕਿਸਾਨ ਮਜ਼ਦੂਰਾਂ ਨੂੰ ਪੁਲਿਸ ਨੇ ਰਾਹ ਦੇ ਵਿੱਚ ਘੇਰ ਲਿਆ ਸੀ ਔਰ ਕਿਸਾਨ ਰਾਜਪੁਰੇ ਵਾਲੇ ਪਾਸੇ ਤੋਂ ਪਟਿਆਲਾ ਵਿੱਚ ਦਾਖਲ ਹੋਣਾ ਚਾਹੁੰਦੇ ਸਨ ਕਿਸਾਨ ਰੈਲੀ ਦਾ ਵਿਰੋਧ ਕਰਨ ਤੇ ਅੜੇ ਰਹੇ ਜਦਕਿ ਪੁਲਿਸ ਉਨ੍ਹਾਂ ਨੂੰ ਅੱਗੇ ਜਾਣ ਤੋਂ ਰੋਕਦੀ ਰਹੀ ਸੋ ਪੁਲਿਸ ਦੇ ਨਾਲ ਨਾਲ ਇੱਥੇ ਨੀਮ ਫੌਜੀ ਦਲ ਵੀ ਤੈਨਾਤ ਕੀਤੇ ਗਏ ਸਨ ਔਰ ਇਹਦੇ ਨਾਲ ਹੀ ਪੁਲਿਸ ਵੱਲੋਂ ਰੇਤ ਨਾਲ ਭਰੇ ਟਰੱਕਾਂ ਦੀ ਬੈਰੀਕੇਟਿੰਗ ਕੀਤੀ ਗਈ ਸੀ ਕਿਸਾਨਾਂ ਦੇ ਰੋਸ ਨੂੰ ਦੇਖਦਿਆਂ ਪ੍ਰਸ਼ਾਸਨ ਨੇ ਪਟਿਆਲਾ ਰਾਜਪੁਰਾ ਹਾਈਵੇ ਨੂੰ ਬੰਦ ਕਰ ਦਿੱਤਾ ਸੀ ਤੇ ਸ਼ੰਭੂ ਸਰਹੱਦ ਤੇ ਅੰਦੋਲਨ ਕਰ ਰਹੇ ਕਿਸਾਨ ਵੀ ਪ੍ਰਧਾਨ ਮੰਤਰੀ ਦੀ ਰੈਲੀ ਦਾ ਵਿਰੋਧ ਕਰਨ ਲਈ ਪਟਿਆਲਾ ਪਹੁੰਚੇ ਹੋਏ ਸਨ। ਔਰ ਦੂਜੇ ਪਾਸੇ ਧਰਨੇ ਸਬੰਧੀ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਉਹਦੇ ਪੁੱਤਰ ਰਾਣਿੰਦਰ ਨੇ ਕਿਹਾ ਕਿ ਧਰਨੇ ਨਾਲ ਕੋਈ ਫਰਕ ਨਹੀਂ ਪੈਂਦਾ, ਉਨ੍ਹਾਂ ਦੇ ਪਰਿਵਾਰ ਦੇ ਪਟਿਆਲਾ ਵਾਸੀਆਂ ਦੇ ਨਾਲ ਪਰਿਵਾਰਕ ਸਬੰਧ ਨੇ। ਦੂਜੇ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨੇ ਇਹ ਗੱਲ ਕੀਤੀ ਹੈ ਕਿ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਨੇ ਸਰਦਾਰ ਭਗਵੰਤ ਸਿੰਘ ਜੀ ਮਾਨ, ਇਹ ਕਾਗਜ਼ੀ ਮੁੱਖ ਮੰਤਰੀ ਨੇ, ਇਹਦੇ ਹੱਥ ਪੱਲੇ ਕੁਝ ਹੈ ਨਹੀਂ। ਅੱਜ ਇਕ ਹੋਰ ਨਵੀਂ ਜਿਹੜੀ ਘਟਨਾ ਵਾਪਰੀ ਆ ਕਿ ਆਪਾਂ ਅੱਗੇ ਵੀ ਇਸ ਚੀਜ਼ ਦਾ ਜ਼ਿਕਰ ਕਰਦੇ ਹੁੰਦੇ ਹਾਂ। ਹੁੰਦਾ ਸਾਹਿਬ ਦੁਬਾਰਾ ਕਰਿਓ ਫੋਨ, ਮੇਰਾ ਧਿਆਨ ਉਧਰਲੇ ਪਾਸੇ ਲੇਟ ਪਹੁੰਚਿਆ, ਜਦ ਤੱਕ ਤੁਹਾਡੀ ਕਾਲ ਜਿਹੜੀ ਹੈ ਜੀ ਉਹ ਕੱਟੀ ਜਾ ਚੁੱਕੀ ਸੀ। ਮੈਂ ਮੈਸੇਜ ਕਰ ਲਵਾਂ ਜੀ, ਪਲੀਜ਼ ਕਾਲ ਲਾਓ, ਪਲੀਜ਼ CALL ਆ ਗਿਆ ਜੀ, ਆ ਗਿਆ। ਸੋ ਅੱਜ ਇਕ ਹੋਰ ਮਜੀਠਿਓਂ, ਤੁਸੀਂ ਇਕ ਬੰਦਾ ਟਿਕਟੋਕ ਤੇ ਜਾਂ ਰੀਲਾਂ ਚ ਦੇਖਿਆ ਹੋਣਾ ਕਿ ਉਹ ਬਿਕਰਮਜੀਤ ਸਿੰਘ ਮਜੀਠੀਆ ਹੋਰਾਂ ਨੂੰ ਸਿੱਧੀਆਂ ਗਾਲਾਂ ਕੱਢਦਾ, ਅਕਾਲੀ ਆ ਵੱਡੀ ਸ੍ਰੀ ਪੱਗ ਬੰਨਦਾ, ਤੇ ਉਹ ਭਗਵੰਤ ਮਾਨ ਹੋਰਾਂ ਨੇ ਆਪਣੀ ਪਾਰਟੀ ਸ਼ਾਮਲ ਕਰ ਲਿਆ ਔਰ ਉਸ ਨੂੰ ਲੈ ਕੇ ਤੇ ਕੁੰਵਰ ਵਿਜੇ ਪ੍ਰਤਾਪ ਸਿੰਘ ਹੋਰਾਂ ਨੇ ਤਿੱਖਾ ਪ੍ਰਤੀਕਰਮ ਦਿੱਤਾ ਵੀ ਜਿਹੜੇ ਅਕਾਲੀਆਂ ਨੂੰ ਅਸੀਂ ਮਣ ਮਣ ਪੱਕੀਆਂ ਗਾਲਾਂ ਕੱਢਦੇ ਸੀ, ਜਿਹੜੇ ਅਕਾਲੀਆਂ ਨੂੰ ਅਸੀਂ ਕਹਿੰਦੇ ਸੀ ਵੀ ਭਾਈ ਪੰਜਾਬ ਦੇ ਵਿਚ ਨਸ਼ਾ ਇਹ ਵਿਕਾ ਰਹੇ ਨੇ, ਪੰਜਾਬ ਇਹਨਾਂ ਨੇ ਲੁੱਟ ਕੇ ਖਾ ਲਿਆ, ਜਿਹੜੇ ਸਾਡੇ ਵੀ ਗੱਲ ਨੂੰ ਆਉਂਦੇ ਸੀ, ਤੇ ਅੱਜ ਉਹਨਾਂ ਅਕਾਲੀਆਂ ਨੂੰ ਆਮ ਆਦਮੀ ਪਾਰਟੀ ਦੇ ਵਿਚ ਧੜਾਧੜ ਸ਼ਾਮਲ ਕੀਤਾ ਜਾ ਰਿਹਾ। ਕਿਹੋ ਜਿਹਾ ਬਦਲਾ, ਇਹ ਸਵਾਲ ਜਿਹੜੇ ਨੇ ਜੀ ਉਹ ਕੁੰਵਰ ਵਿਜੇ ਪ੍ਰਤਾਪ ਸਿੰਘ ਹੋਰਾਂ ਨੇ ਪੁੱਛੇ ਨੇ। ਮੇਰੇ ਨਾਲ ਜਸਵੀਰ ਸਿੰਘ ਹੁੰਦਲ ਹੋਰੀ ਨੇ। ਹੁੰਦਲ ਸਾਹਿਬ ਜੀ, ਆਇਆਂ ਨੂੰ ਸਵਾਗਤ ਹੈ।
ਧੰਨਵਾਦ ਵੀਰ ਜੀ, ਤੁਹਾਨੂੰ ਤੇ ਪ੍ਰੋਗਰਾਮ ਸੁਣ ਰਹੇ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ। ਰਾਣਾ ਜੀ, ਇਹੀ ਤੇ ਬਦਲਾਵ ਆ
ਜੀ ਜੀ ਗੱਲ ਹੈ ਵੀ
ਇਹੀ ਬਦਲਾਵ ਹੁੰਦਾ ਨਾ ਜੀ।
ਜਦੋਂ ਨਾ ਮੈਂ ਤਾਂ ਉਹੀ ਗੱਲ ਕਰਦਾ ਹੁੰਦਾ ਆਪਣੇ ਬਹੁਤੇ ਜਿਹੜੇ ਸਾਡੇ, ਕਿਉਂਕਿ ਅਸੀਂ ਵੀ ਬਹੁਤ ਜ਼ਿਆਦਾ ਜੀ ਪੂਛ ਨੂੰ ਅੱਗ ਲਾਈ ਰੱਖੀ ਆਮ ਆਦਮੀ ਪਾਰਟੀ ਦੇ, ਮਗਰ ਹੁਣ ਪਛਤਾਵਾ ਜਿਹਾ ਹੁੰਦਾ ਵੀ ਦੇਖੋ ਵੀ ਇਹ ਲੋਕ ਜਿਹੜੇ ਨੇ ਜੀ ਇਹ ਕਰ ਕੀ ਰਹੇ ਨੇ, ਵੀ ਜੇ ਅਕਾਲੀ ਤੇ ਕਾਂਗਰਸੀ ਜਿਨ੍ਹਾਂ ਨੂੰ ਅਸੀਂ ਜਿਨ੍ਹਾਂ ਦੇ ਇਲਜ਼ਾਮ ਲਾਉਂਦੇ ਹਾਂ ਕਿ ਇਹਨਾਂ ਨੇ ਪੰਜਾਬ ਲੁੱਟ ਕੇ ਖਾ ਲਿਆ, ਤੇ ਹੁਣ ਜਿਹੜੇ ਧੜਾ ਧੜਾ ਆਮ ਆਦਮੀ ਪਾਰਟੀ ਸ਼ਾਮਲ ਹੋ ਰਿਹਾ ਵੀ ਉਹ ਚੋਰ ਨਹੀਂ ਸੀ ਉਦੋਂ ਉਹਨਾਂ ਨਾਲ, ਉਹ ਕਿਹੜੇ ਸਾਧ ਸੀ ਜਾਂ ਹੁਣ ਕਿਹੜੇ ਸਾਬਣ ਦੇ ਨਾਲ ਕਿਹੜੇ ਵਾਸ਼ਿੰਗ ਪਾਊਡਰ ਦੇ ਨਾਲ ਨਲਾਉਣਗੇ ਤੇ ਉਹ ਪਵਿੱਤਰ ਹੋ ਜਾਣਗੇ।
ਉਹ ਪਵਿੱਤਰ ਹੋ ਜਾਣਗੇ ਬਿਲਕੁਲ ਜੀ, ਬਿਲਕੁਲ ਜੀ। ਹਮਾਮ ਸਾਰੇ ਨੰਗੇ ਨੇ ਜਿਹੜੇ ਮਰਜ਼ੀ ਹੋਣ,
ਹੁਣ ਤਾਂ ਹਮਾਮ ਬਾਹਰ ਵੀ ਨੰਗੇ ਨੇ ਜੀ, ਅੱਗੇ ਹੁੰਦਾ ਸੀ ਵੀ ਹਮਾਮ ਚ ਨੰਗੇ ਆ, ਹੁਣ ਤਾਂ ਹਮਾਮ ਬਾਹਰ ਵੀ ਉਹ ਹਾਲ ਹੀ ਹੈ। ਗੱਲ ਤਾਂ ਵੀ ਕਹਿ ਲਓ ਕਿ ਸ਼ਰਮ ਪਰੂਫ ਹੋ ਗਿਆ ਜੀ ਸਾਡੇ ਇਹ ਲੀਡਰ,
ਬਿਲਕੁਲ।
ਇੱਥੇ ਦੇ ਕੀ ਹਾਲਾਤ ਨੇ?
ਇੱਥੇ ਵੀ ਦੇਖੋ ਜੀ, ਡੇ ਬਾਏ ਡੇ ਸਟੋਰੀ ਤਾਂ ਸਿਮੀਲਰ ਹੀ ਚੱਲ ਰਹੀ ਹੈ। ਤੇ ਜੇ ਮਾਫ਼ੀ ਮੰਗ ਕੇ, ਇੱਥੇ ਵੀ ਮਾਫ਼ੀ ਮੰਗ ਕੇ ਸਰ ਜਾਂਦਾ ਨਾ ਵੀ ਜਿਹੜੀਆਂ ਹੁੰਦੀਆਂ ਸੀਗੀਆਂ ਵੀ ਜੇ ਕਿਸੇ ਤੇ ਕੋਈ ਇਲਜ਼ਾਮ ਲੱਗਦਾ ਸੀਗਾ ਤੇ ਉਹਨੂੰ ਓਨਾ ਚਿਰ ਤੱਕ ਜਾਣ ਦੇ ਦਿੰਦਾ ਸੀ ਜਿੰਨਾ ਚਿਰ ਤੱਕ ਪ੍ਰੂਵ ਨਹੀਂ ਸੀ ਹੁੰਦਾ।
ਮੈਨੂੰ ਗੁਰਭਜਨ ਗਿੱਲ ਹੋਰਾਂ ਦਾ ਸ਼ੇਅਰ ਯਾਦ ਆਉਂਦਾ ਕਿ ਆਪਣੀ ਜਾਚੇ ਉਹ ਤਾਂ ਵੱਡੇ ਘਰ ਜਾਂਦਾ ਹੈ, ਵਿੱਚ ਸਮੁੰਦਰ ਜਾ ਕੇ ਦਰਿਆ ਮਰ ਜਾਂਦਾ ਹੈ, ਗਰਦਨ ਸਿੱਧੀ ਰੱਖਣ ਦਾ ਮੁੱਲ ਤਾਰ ਰਹੇ ਹਾਂ, ਬੇਸ਼ਰਮਾਂ ਦਾ ਨੀਵੀਂ ਪਾ ਕੇ ਸਰ ਜਾਂਦਾ ਹੈ, ਉਹਦਾ ਨੀਵੀਂ ਪਾਉਣੀ ਆ।
ਬਿਲਕੁਲ ਜੀ, ਹੁਣ ਦਸ ਬਾਰਾਂ ਸਾਲ ਤੋਂ ਇੱਥੇ ਵੀ ਉਹੀ ਰੁਝਾਨ ਬਣਿਆ ਹੋਇਆ
ਜੀ ਜੀ,
ਪਹਿਲੋ ਤੇ ਕੰਮ ਚਲਾਈ ਚੱਲੋ।
ਬਿਲਕੁਲ ਜੀ, ਪੈਸੇ ਢਿੱਲੇ ਦੇ ਕੀ ਹਾਲਾਤ ਨੇ ਬਾਹਰ?
ਪੈਸੇ ਢਿੱਲੇ ਦੇ ਜਿਹੜੇ ਹਾਲਾਤ ਨੇ ਜੀ, ਇਸ ਮਾਰਕੀਟ ਜਿਹੜੀ ਹੈ ਫਾਈਨਾਂਸ਼ੀਅਲ ਸਿਚੁਏਸ਼ਨ ਆਮ ਲੋਕਾਂ ਦੀ, ਕੈਨੇਡੀਅਨ ਲੋਕਾਂ ਦੀ ਡਾਵਾਂ ਡੋਲ ਆ ਜੀ, ਕਿਉਂਕਿ ਜੇ ਆਪਾਂ ਇਕੋਫੈਕਸ ਦੇ ਡਾਟੇ ਤੇ ਜਾਂਦੇ ਹਾਂ ਤਾਂ ਕੈਨੇਡੀਅਨ ਲੋਕਾਂ ਤੇ ਹਿਸਟੋਰੀਕਲੀ ਹਾਈ ਕ੍ਰੈਡਿਟ ਚੜਿਆ ਹੋਇਆ ਜੀ, ਕਿਉਂਕਿ ਉਹ ਚੜਨ ਦੇ ਕਾਰਨ ਆ ਜੀ। ਵੇਖੋ, ਇਨਕਮ ਲੋਕਾਂ ਦੀ ਡੇ ਬਾਏ ਡੇ ਘੱਟ ਰਹੀ ਆ, ਭਾਵੇਂ ਉਹ ਬਿਜ਼ਨਸ ਹੋਵੇ ਤੇ ਭਾਵੇਂ ਉਹ ਪਰਸਨਲ ਇੰਡੀਵਿਜੁਅਲ ਹੋਵੇ, ਪਰ ਜਿਹੜੇ ਖਰਚੇ ਨੇ ਉਹ ਵੱਧ ਰਹੇ ਨੇ। ਇਹ ਨੀ ਕਹਿ ਰਹੇ ਵੀ ਸੇਮ ਰਹਿ ਰਹੇ ਆ, ਖਰਚੇ ਡੇ ਬਾਏ ਡੇ ਵੱਧਦੇ ਜਾ ਰਹੇ ਨੇ, ਇਨਕਮ ਘੱਟ ਰਹੀ ਆ। ਡੈਫੀਨੇਟਲੀ ਜੇ ਇਨਕਮ ਘਟੂਗੀ, ਖਰਚੇ ਵਧਣਗੇ, ਤਾਂ ਜਿਹੜਾ ਉਹਨਾਂ ਨੂੰ ਕਵਰ ਕਰਨ ਵਾਸਤੇ ਉਹ ਕ੍ਰੈਡਿਟ ਤੋਂ ਹੀ ਖਰਚਿਆ ਜਾਏਗਾ
ਜੀ।
ਬਾਕੀ ਇਸ ਮੁਲਕ ਦਾ ਕਾਨੂੰਨ ਬਣਿਆ ਹੋਇਆ ਰਾਣਾ ਜੀ, ਜੇ ਕੋਈ ਭੈਣ ਭਰਾ ਕਿਤੇ ਜਾਣੇ ਜਾਣੇ ਦੇ ਵਿੱਚ ਇਹੋ ਜਿਹੀ ਮੁਸੀਬਤ ਦੇ ਵਿੱਚ ਫਸ ਜਾਂਦਾ ਤੇ ਉਸ ਕਾਨੂੰਨ ਦੇ ਤਹਿਤ ਆਪਣੇ ਕਰਜ਼ੇ ਮਾਫ਼ ਕਰਵਾ ਸਕਦਾ ਜੀ। ਤੇ ਸਾਡੇ ਆਫਿਸ ਵੱਲੋਂ ਲੰਮੇ ਸਮੇਂ ਤੋਂ ਇਸ ਕਾਨੂੰਨ ਦੇ ਤਹਿਤ ਸੇਵਾਵਾਂ ਦਿੱਤੀਆਂ ਜਾ ਰਹੀਆਂ ਨੇ। ਇਸ ਕਾਨੂੰਨ ਦੇ ਤਹਿਤ ਜੇ ਕੋਈ ਵੀ ਭੈਣ ਭਰਾ ਜਿਹਨੂੰ ਲੱਗਦਾ ਕਿ ਉਹਨਾਂ ਨੇ ਕਰਜ਼ੇ ਲਏ ਹੋਏ ਨੇ ਕਿਸੇ ਕਾਰਨ ਕਰਕੇ ਉਹਨਾਂ ਕੋਲ ਵਾਪਸ ਨਹੀਂ ਹੋ ਸਕਣੇ, ਤਾਂ ਉਹ ਕਰਜ਼ੇ ਜਿਹੜੇ ਨੇ ਉਹਦੇ ਮਾਫ਼ ਕਰਵਾਏ ਜਾ ਸਕਦੇ ਨੇ। ਉਹ ਕਰਜ਼ੇ ਉਹਨਾਂ ਦੇ ਪਰਸਨਲ ਹੋ ਸਕਦੇ ਨੇ, ਕਰਜ਼ੇ ਬਿਜ਼ਨਸ ਦੇ ਹੋ ਸਕਦੇ ਨੇ, ਰੈਵਨਿਊ ਕੈਨੇਡਾ ਦੇ ਪੈਸੇ ਦੇਣ ਵਾਲੇ ਨੇ ਕਿਸੇ ਦੇ, ਕਿਸੇ ਦੀ ਪੇ ਗਾਰਨਿਸ਼ ਹੋ ਰਹੀ ਆ, ਅਕਾਊਂਟ ਗਾਰਨਿਸ਼ ਹੋਏ ਹੋਏ ਨੇ, ਜਜਮੈਂਟ ਹੋਈ ਆ ਕਿਸੇ ਦੇ ਅਗੇਂਸਟ ਪੈਸੇ ਸੰਬੰਧੀ, ਯਾਨੀ ਕਿ ਕਿਸੇ ਵੀ ਪ੍ਰਕਾਰ ਦਾ ਜਿਹੜਾ ਕਰਜ਼ਾ ਜੀ ਉਹ ਲੀਗਲ ਤਰੀਕੇ ਦੇ ਨਾਲ ਮਾਫ਼ ਕਰਵਾਇਆ ਜਾ ਸਕਦਾ, ਤੇ ਜਿਹੜੇ ਐਸੈਟ ਨੇ ਉਹ ਸੇਵ ਕੀਤੇ ਜਾ ਸਕਦੇ ਨੇ, ਜਾਂ ਕਿਸੇ ਦਾ ਕ੍ਰੈਡਿਟ ਖਰਾਬ ਹੋਇਆ ਕਿਸੇ ਵੀ ਕਾਰਨ ਕਰਕੇ ਤੇ ਕ੍ਰੈਡਿਟ ਨੂੰ ਨਵੇਂ ਸਿਰਿਓਂ ਰੀਐਸਟੈਬਲਿਸ਼ ਕਰਾਇਆ ਜਾ ਸਕਦਾ ਜੀ। ਤੇ ਕਿਸੇ ਵੀ ਭੈਣ ਭਰਾ ਨੂੰ ਜ਼ਿਆਦਾ ਜਾਣਕਾਰੀ ਚਾਹੀਦੀ ਹੈ ਇਸ ਕਾਨੂੰਨ ਸੰਬੰਧੀ ਜਾਂ ਕ੍ਰੈਡਿਟ ਨੂੰ ਨਵੇਂ ਸਿਰਿਓਂ ਰੀਐਸਟੈਬਲਿਸ਼ ਕਰਨ ਸੰਬੰਧੀ, ਤਾਂ ਉਹ ਸਾਡੇ ਆਫਿਸ ਨਾਲ ਕੰਟੈਕਟ ਕਰ ਸਕਦੇ ਨੇ ਜੀ 416-502-3100 ਨੰਬਰ ਦੇ ਉੱਪਰ। ਅਸੀਂ ਲੀਗਲ ਤਰੀਕੇ ਦੇ ਨਾਲ ਉਹਨਾਂ ਭੈਣ ਭਰਾਵਾਂ ਨੂੰ ਇਹਨਾਂ ਮੁਸੀਬਤਾਂ ਚੋਂ ਕੱਢ ਸਕਦੇ ਹਾਂ, ਉਹਨਾਂ ਨੂੰ ਨਵੇਂ ਸਿਰਿਓਂ ਫਾਈਨੈਂਸ਼ੀਅਲ ਫਰੈਸ਼ ਸਟਾਰਟ ਦਵਾਇਆ ਜਾ ਸਕਦਾ ਜੀ। ਆਫਿਸ ਦਾ ਫੋਨ ਨੰਬਰ 416-502-3100।
ਧੰਨਵਾਦ ਜੀ, ਸੋ ਮੈਂ ਉਹਨਾਂ ਰੇਡੀਓ ਕਰਕੇ ਜੀ ਥੋੜੀ ਚਾਹ ਬਣਾ ਕੇ ਰੱਖਿਓ।
ਥੈਂਕ ਯੂ ਜੀ,
ਥੈਂਕ ਯੂ। ਸੰਘ ਥੋੜਾ ਜਿਹਾ ਨਾ, ਮੈਂ ਗਰਮ ਪਾਣੀ ਦਾ ਕੱਪ ਸੀਗਾ ਮੇਰੇ ਕੋਲੋਂ ਮੁੱਕ ਗਿਆ, ਮੈਂ ਲਾਸਟ ਸਿਪ ਲੈ ਲਈ ਹੈ, ਤੇ ਮੇਰੇ ਕਦੀ ਟੌਂਸਲ ਸੁੱਜੇ ਨਹੀਂ, ਇੱਦਾਂ ਗਲਾ ਬਹਿੰਦਾ ਨਹੀਂ, ਖੰਘ ਖੁੰਘ ਤਾਂ ਰਹਿੰਦੀ ਆ, ਉਹ ਸ਼ੁਰੂ ਤੋਂ ਹੀ ਰਹੀ ਆ, ਕਦੇ ਘੱਟ ਜਾਂਦੀ ਕਦੇ ਵੱਧ ਜਾਂਦੀ ਹੈ, ਪਰ ਇੱਦਾਂ ਕਦੇ ਸੰਘ ਬੈਠਾ ਨਹੀਂ ਸੀ। ਤੇ ਆ ਹੁਣ ਕੱਲ ਪਰਸੋਂ ਦਾ ਇੱਦਾਂ ਇੱਦਾਂ ਕਰਨ ਲੱਗਾ, ਚਲੋ ਕੋਈ ਨੀ, ਮਹਾਰਾਜ ਰਾਜ ਰੱਖੇ। ਆਪਾਂ ਇੱਦਾਂ ਕਰੀਏ, ਇੱਕ ਲੈ ਲਈਏ ਨਿੱਕੀ ਜੀ ਰਿਕਾਰਡ ਬ੍ਰੇਕ, ਤੇ ਉਸ ਤੋਂ ਬਾਅਦ ਫਿਰ ਆਪਾਂ ਇੱਕ ਗਾਣਾ ਸੁਣਨਾ।
ਓ ਬੱਲੇ ਬੱਲੇ ਬਈ, ਇਹ ਤਾਂ ਕਮਾਲ ਕਰਤੀ, ਏਡੀ ਵੱਡੀ ਸ਼ੋਪ ਬਣਾ ਲਈ।
ਘਰ, ਦਫ਼ਤਰ, ਕਮਰਸ਼ੀਅਲ ਪਲਾਜ਼ਾ ਜਾਂ ਟਾਊਨ ਹਾਊਸ ਦੀ ਵਧੀਆ ਕੰਸਟਰਕਸ਼ਨ ਵਾਜਿਬ ਰੇਟਾਂ ਤੇ ਕਰਵਾਉਣ ਲਈ ਯਾਦ ਰੱਖੋ ਇੱਕ ਹੀ ਨਾਮ, ਸਰਵ ਲੋ ਕੰਸਟਰਕਸ਼ਨ।
ਹਰ ਤਰ੍ਹਾਂ ਦੀ ਕੰਸਟਰਕਸ਼ਨ ਦੇ ਵਧੀਆ ਕੰਮ ਲਈ ਅੱਜ ਹੀ ਕਾਲ ਕਰੋ ਸਰਵ ਲੋ ਕੰਸਟਰਕਸ਼ਨ 410-841-4178-418-4178, ਸਰਵ ਲੋ ਕੰਸਟਰਕਸ਼ਨ।
ਜੀ ਰੀਅਲ ਅਸਟੇਟ ਡੀਲ ਕਿਸੇ ਕਿਸੇ ਨੂੰ ਰਾਸ ਆਵੇ,
ਜੇ ਡੀਲ ਡੇਲ ਮੁੰਡੀ ਕਰਵਾਵੇ ਤਾਂ ਪ੍ਰਾਪਰਟੀ ਦੇ ਭਾਗ ਜਗਾਵੇ, ਕਿਸੇ ਵੀ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਇਨਵੈਸਟਮੈਂਟ ਲਈ, ਹੋਟਲ, ਮੋਟਲ, ਲੈਂਡ, ਪਲਾਜ਼ਾ, ਗੈਸ ਸਟੇਸ਼ਨ, ਅਪਾਰਟਮੈਂਟ ਖਰੀਦਣ ਜਾਂ ਵੇਚਣ ਲਈ,
ਜਾਂ ਫਿਰ ਫ੍ਰੀ ਮਾਰਕੀਟ ਅਵੈਲੂਏਸ਼ਨ ਲਈ, ਇੱਕੋ ਥਾਂ ਤੇ ਇੱਕੋ ਨਾਂ, ਡੀਲ ਮੁੰਡੀ।
ਕਾਲ ਕਰੋ 416-213-1313, 416-213-1313,
7895 Tranmere Drive 206, Mississauga, ਡੇਲ ਮੁੰਡੀ ਰੀਅਲ ਸਟੇਟ ਐਕਸਪਰਟ।
ਦੋਸਤੋ, ਇਹ ਸੰਦੇਸ਼ ਜਰਾ ਧਿਆਨ ਨਾਲ ਸੁਣੋ। ਬ੍ਰੈਂਪਟਨ ਦੇ ਆਲੇ ਦੁਆਲੇ ਇਲੈਕਟ੍ਰੋਨਿਕਸ ਦੇ ਸਟੋਰ ਤਾਂ ਬਹੁਤ ਨੇ ਜਿਹੜੇ ਫ੍ਰਿਜ, ਸਟੋਵ, ਵਾਸ਼ਰ, ਡਰਾਇਰ ਅਤੇ ਟੀਵੀ ਬੜੇ ਸਸਤੇ ਭਾਅ ਵੇਚਣ ਦਾ ਦਾਅਵਾ ਕਰਦੇ ਨੇ, ਪਰ ਇਹ ਸਾਰਾ ਕੁਝ ਸਟਾਕ ਵਿੱਚ ਕਿਸੇ ਕੋਲ ਵੀ ਨਹੀਂ। ਗਾਹਕਾਂ ਨੂੰ ਕਈ ਕਈ ਹਫ਼ਤੇ, ਕਈ ਕਈ ਮਹੀਨੇ ਇੰਤਜ਼ਾਰ ਕਰਨਾ ਪੈਂਦਾ। ਟੌਪ ਚੁਆਇਸ ਇਲੈਕਟ੍ਰੋਨਿਕਸ ਹੀ ਇੱਕ ਅਜਿਹਾ ਸਟੋਰ ਹੈ ਜਿੱਥੇ ਕੰਟੇਨਰਾਂ ਦੇ ਕੰਟੇਨਰ ਅਪਲਾਇੰਸਿਸ ਦੇ ਭਰੇ ਪਏ ਨੇ, ਕੋਈ ਲਾਰਾ ਨਹੀਂ, ਕੋਈ ਇੰਤਜ਼ਾਰ ਨਹੀਂ, ਤੇ ਕੀਮਤ ਵੀ ਸਭ ਤੋਂ ਘੱਟ। 16 ਇੰਟਰਮੋਡਲ ਡਰਾਈਵ, ਬ੍ਰੈਂਪਟਨ ਦੇ ਵਿੱਚ CM ਦੇ ਯਾਰਡ ਦੇ ਬਿਲਕੁਲ ਲਾਗੇ ਪਹੁੰਚੋ ਤੇ ਸਸਤੇ ਭਾਅ ਖੜੇ ਪੈਰ ਅਪਲਾਇੰਸਿਸ ਖਰੀਦ ਸਕਦੇ ਹੋ। 905-799-0045, 905-799-0045, ਟੌਪ ਚੁਆਇਸ ਇਲੈਕਟ੍ਰੋਨਿਕਸ।
ਓਏ, ਵਿਆਹ ਤਾਂ ਸਾਡੇ ਜ਼ਮਾਨੇ ਚ ਹੁੰਦੇ ਸੀ, ਸਾਰੇ ਪਰਿਵਾਰ ਨੇ ਇਕੱਠਾ ਹੋਣਾ, ਰੌਣਕਾਂ ਲੱਗਣੀਆਂ, ਖੁੱਲਾ ਖਾਣਾ ਪੀਣਾ ਤੇ ਘਰ ਦੁਲਹਨ ਵਾਂਗ ਸਜਾਉਣਾ।
ਓਏ ਬੇਬੇ, ਤੇਰੀ ਪੋਤੀ ਦਾ ਵਿਆਹ ਵੀ ਏਦਾਂ ਹੀ ਸਪ੍ਰੈਂਜਾ ਬੈਂਕੁਇਟ ਹਾਲ ਚ ਠਾਠ ਬਾਠ ਨਾਲ ਹੋਊ।
ਆਪਣੀਆਂ ਛੋਟੀਆਂ ਵੱਡੀਆਂ ਖੁਸ਼ੀਆਂ ਦੇ ਜਸ਼ਨ ਮਨਾਓ, ਸਪ੍ਰੈਂਜਾ ਬੈਂਕੁਇਟ ਹਾਲ ਆਓ। ਹਰ ਤਰ੍ਹਾਂ ਦੀ ਵੈਡਿੰਗ ਸੈਰਾਮਨੀਜ਼, ਰਿਸੈਪਸ਼ਨ, ਪ੍ਰੀ ਵੈਡਿੰਗ ਫੰਕਸ਼ਨ, ਐਨੀਵਰਸਰੀਜ, ਬਰਥਡੇਜ, ਕਾਰਪੋਰੇਟ ਇਵੈਂਟਸ, ਤੁਸੀਂ ਆਪਣੀ ਪਸੰਦ ਦਾ ਕੇਟਰਿੰਗ ਪੈਕੇਜ ਵੀ ਬਣਾ ਸਕਦੇ ਹੋ। 2000 ਮਹਿਮਾਨਾਂ ਦੀ ਕੈਪੈਸਿਟੀ ਵਾਲਾ ਹਾਲ, ਸਪ੍ਰੈਂਜਾ ਬੈਂਕੁਇਟ ਹਾਲ, 510 ਡਿਅਰਹਰਸ ਡਰਾਈਵ, ਬ੍ਰੈਂਪਟਨ। ਕਾਲ ਕਰੋ 905-793-3456, 905-793-3458।
ਇੱਕ ਵਾਰੀ ਫੇਰ ਸਵਾਗਤ ਜੀ। ਅੱਜ ਦਾ ਇਹ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਦਾ ਕਰਨ ਦੇ ਲਈ ਟੌਪ ਚੁਆਇਸ ਇਲੈਕਟ੍ਰੋਨਿਕਸ ਦਾ ਸਹਿਯੋਗ ਹਾਸਲ ਹੈ। 16 ਇੰਟਰਮੋਡਲ ਡਰਾਈਵ ਤੇ ਤੁਸੀਂ ਪਹੁੰਚਣਾ ਟੌਪ ਚੁਆਇਸ ਇਲੈਕਟ੍ਰੋਨਿਕਸ, 905-799-0045 ਇਹਨਾਂ ਦਾ ਫੋਨ ਨੰਬਰ ਹੈ। ਫ੍ਰਿਜ, ਸਟੋਵ, ਵਾਸ਼ਰ, ਡਰਾਇਰ ਜਾਂ ਫਿਰ ਤੁਸੀਂ ਟੈਲੀਵਿਜ਼ਨ ਖਰੀਦਣੇ ਨੇ ਤੇ ਬੜੇ ਸਸਤੇ ਇੱਥੋਂ ਮਿਲ ਜਾਣਗੇ। 905-799-0045। ਔਰਾ ਕਿਚਨ ਕੈਬਨਿਟ ਨਾਲ ਗੱਲਬਾਤ ਕਰਨੀ ਹੈ। ਜੇ ਤੁਸੀਂ ਵਧੀਆ ਕਿਚਨ ਕੈਬਨਿਟ ਸਸਤੇ ਭਾਅ ਲੈਣੀਆਂ ਚਾਹੁੰਦੇ ਹੋ ਤਾਂ ਔਰਾ ਕਿਚਨ ਕੈਬਨਿਟਸ 905-673-2872। ਜਸਪਾਲ ਅਰੋੜਾ ਨਾਲ ਗੱਲਬਾਤ ਕਰਨੀ ਹੈ। ਜੇ ਤੁਹਾਨੂੰ ਪੈਸੇ ਧੇਲੇ ਦੀ ਲੋੜ ਹੈ ਤੇ ਜਸਪਾਲ ਅਰੋੜੇ ਤੁਹਾਡੀ ਸੇਵਾ ਦੇ ਵਿਚ ਹਾਜ਼ਰ ਨੇ 416-732-1611। ਐਚ ਕੇ ਟਾਇਰ ਸੈਂਟਰ ਦਾ ਫੋਨ ਨੰਬਰ ਹੈ ਜੀ 647-295-4400। 6191 ਅਟਲਾਂਟਿਕ ਡਰਾਈਵ ਤੇ ਪਹੁੰਚ ਕੇ ਆਪਣੇ ਟਰੱਕਾਂ ਦੇ ਟਾਇਰ ਟਰੱਕਾਂ ਕਾਰਾਂ ਵੈਨਾਂ ਦੇ ਟ੍ਰੇਲਰਾਂ ਦੇ ਡੰਪ ਟਰੱਕਾਂ ਦੇ ਟਾਇਰ ਸਸਤੇ ਪਵਾ ਸਕਦੇ ਹੋ। ਰਾਜ ਕਾਰਪਟ ਐਂਡ ਫਲੋਰਿੰਗ ਰੈਜੀਡੈਂਸ਼ੀਅਲ ਜਾਂ ਫਿਰ ਕਮਰਸ਼ੀਅਲ ਕਾਰਪਟ ਪਾਉਣਾ ਚਾਹੁੰਦੇ ਹੋ ਤਾਂ ਰਾਜ ਕਾਰਪਟ ਐਂਡ ਫਲੋਰਿੰਗ ਤੇ ਸੰਪਰਕ ਕੀਤਾ ਜਾ ਸਕਦਾ। 20 ਬਿਲਕਿਨਸ ਲੋਡ ਤੇ ਨੇ ਜੀ 416-953-6230। ਆਸਰਾ ਲਾਇਰਸ ਦੇ ਅਮਨਦੀਪ ਕਪਲਾਹੋਰੀ ਨਾਲ ਗੱਲਬਾਤ ਕਰਨੀ ਹੈ ਜੀ। ਜੇ ਤੁਸੀਂ ਰੀਅਲ ਸਟੇਟ ਦੀ ਕੋਈ ਵੀ ਟ੍ਰਾਂਜੈਕਸ਼ਨ ਕਰਨੀ ਹੈ ਤਾਂ ਆਸਰਾ ਲਾਇਰਸ ਦੇ ਅਮਨਦੀਪ ਕਪਲਾਹੋਰੀ 905-456-2020। ਨਰਮਿੰਦਰ ਖੋਸਾ ਹਨ ਜੀ ਵੰਡਰ ਵਰਲਡ ਇਮੀਗ੍ਰੇਸ਼ਨ ਵਾਲੇ, ਸਹੀ ਸਲਾਹ ਮਸ਼ਵਰਾ ਦੇਣਗੇ। ਇਮੀਗ੍ਰੇਸ਼ਨ ਦੀ ਕੋਈ ਵੀ ਸਰਵਿਸ ਤੁਹਾਨੂੰ ਚਾਹੀਦੀ ਹੈ ਤਾਂ ਨਰਮਿੰਦਰ ਖੋਸਾ ਹੋਰਾਂ ਦਾ ਫੋਨ ਨੰਬਰ ਨੋਟ ਕਰੋ। ਸੋਖਾ ਜਿਹਾ ਫੋਨ ਨੰਬਰ 647-3000-646-3000। ਪੱਪੂ ਹਲਵਾਈ ਦੀ ਆਪਾਂ ਗੱਲ ਕਰਦੇ ਹੁੰਦੇ ਕਿ ਜੇ ਤੁਸੀਂ ਕੋਈ ਭਾਜੀ ਬਣਵਾਉਣੀ ਆ, ਮੋਟੀ ਬੂੰਦੀ ਵਾਲੇ ਲੱਡੂ ਬਣਾਉਣੇ ਆ, ਜਾਂ ਫਿਰ ਸੀਰਨੀ ਸ਼ਕਰਪਾਰੇ ਮਿੱਠੀਆਂ ਬਣਵਾਉਣੀਆਂ ਨੇ, ਜਾਂ ਫਿਰ ਤੁਸੀਂ ਲਾਈਵ ਕੇਟਰਿੰਗ ਕਰਵਾਉਣਾ ਚਾਹੁੰਦੇ ਹੋ, ਜਾਂ ਫਿਰ ਤੁਹਾਨੂੰ ਟੈਂਟ ਚਾਹੀਦਾ, ਤੇ ਪੱਪੂ ਹਲਵਾਈ ਦਾ ਫੋਨ ਨੰਬਰ ਹੈ 647-3881-54-54 3881-54 ਤੇ ਸੰਪਰਕ ਕੀਤਾ ਜਾ ਸਕਦਾ ਹੈ। ਜੱਸਾ ਸੱਜਣ ਹੋਰਾਂ ਨੂੰ ਚਾਰ ਜਿਹੜੇ ਐਸਕਾਵੇਟਰ ਓਪਰੇਟਰ ਚਾਹੀਦੇ ਨੇ, ਮਿੱਟੀ ਪੁੱਟਣ ਵਾਲੀ ਮਸ਼ੀਨ ਦਾ ਸਾਡੇ ਕੋਲ ਲਾਇਸੈਂਸ ਹੈ, ਤੁਸੀਂ ਉਹ ਜਾਣਦੇ ਹੋ ਤਾਂ 647-962-3656 ਤੇ ਸੰਪਰਕ ਕਰ ਸਕਦੇ ਹੋ। ਤੇ ਪੀਜ਼ਾ ਡਿਪੋ ਦੀ ਪੀਟਰ ਰੋਬਰਟਸਨ ਵਾਲੀ ਬ੍ਰਾਂਚ ਜਿਹੜੀ ਹੈ ਸਵੇਰੇ 3 ਵਜੇ ਤੱਕ ਹਫ਼ਤੇ ਦੇ 7 ਦਿਨ ਖੁੱਲਦੀ ਹੈ। ਭੁਪੇਸ਼ ਵਰਮਾ ਹੋਰਾਂ ਨਾਲ ਗੱਲਬਾਤ ਕਰਨੀ ਹੈ। ਜੇ ਤੁਸੀਂ ਫਸਟ ਮੋਰਗੇਜ, ਸੈਕੰਡ ਮੋਰਗੇਜ, ਹੋਮ ਐਕਟੀ ਲਾਈਨ ਆਫ ਕ੍ਰੈਡਿਟ ਤੁਹਾਨੂੰ ਚਾਹੀਦੀ ਹੈ ਤਾਂ ਭੁਪੇਸ਼ ਵਰਮਾ ਹੋਰਾਂ ਦਾ ਫੋਨ ਨੰਬਰ 647-6247-7777। ਬਾਅਦ ਵਿਚ ਗੱਲਬਾਤ ਕਰਨੀ ਹੈ ਬਰਾੜ ਸਾਹਿਬ ਦਾ ਫੋਨ ਨੰਬਰ 647-384-36-36। ਮੇਰਾ ਫੋਨ ਨੰਬਰ 905-915-84-84। ਘੱਟ ਵੱਧ ਬੋਲੇਗਾ ਤੂੰ, ਮਾਫੀ ਅਗਲੀ ਮੁਲਾਕਾਤ ਤੱਕ। ਰੱਬ ਰੱਖਾ।
ਕੀ ਪੁੱਛਦਾ ਸਾਡੀ ਵਾਰਤਾ ਆ ਬੈਠ ਸੁਣਾਈਏ, ਅਸੀਂ ਮਿੱਟੀ ਦੇ ਪੁੱਤ ਸੁਣੀ ਦੇ ਅਸੀਂ ਮਿੱਟੀ ਗਾਈਏ, ਅਸੀਂ ਜੋਗੀ ਯਾਰੀਆਂ ਵਾਸਤੇ ਕੰਨ ਪਾਈਏ ਮੁੰਦਰਾਂ, ਅਸੀਂ ਜੋਗੀ ਯਾਰੀਆਂ ਵਾਸਤੇ ਕੰਨ ਪਾਈਏ ਮੁੰਦਰਾਂ, ਅਸੀਂ ਜੱਤੀ ਲੰਗੋਟੇ ਜੋਗ ਦੇ ਛੱਡ ਆਈਏ ਸੁੰਦਰਾ, ਸਾਡੇ ਹੱਥ ਕਦੇ ਤਲਵਾਰ ਤੇ ਕਦੇ ਹਲ ਦੀਆਂ ਮੁੰਨੀਆਂ, ਸਾਡੇ ਹੱਥ ਕਦੇ ਤਲਵਾਰ ਤੇ ਕਦੇ ਹਲ ਦੀਆਂ ਮੁੰਨੀਆਂ, ਸਾਡੇ ਮੰਗਲ ਲੱਗਦੇ ਜੰਗਲੀ ਕਦੇ ਗਲੀਆਂ ਸੁਨੀਆਂ, ਸਾਡੇ ਰਹਿਬਰ ਕਰਨ ਉਦਾਸੀਆਂ ਉਹ ਸੱਚੇ ਰਾਹੀ, ਉਹ ਹਿੰਦ ਦੀ ਚਾਦਰ ਬਣ ਗਏ ਉਹ ਸੰਤ ਸਿਪਾਹੀ, ਸਾਨੂੰ ਗੁੜਤੀ ਦਿੱਤੀ ਖੰਡਿਆਂ ਹਾਏ ਖੰਡਿਆਂ ਹਾਏ ਖੰਡਿਆਂ, ਸਾਨੂੰ ਗੁੜਤੀ ਦਿੱਤੀ ਖੰਡਿਆਂ ਅਸੀਂ ਉੱਠ ਖਲੋ ਗਏ, ਅਸੀਂ ਜਾਤੋਂ ਪਾਤੋਂ ਨਿਕਲ ਕੇ ਫਿਰ ਇੱਕ ਹੋ ਗਏ, ਸਾਡੀ ਗੜਕ ਵਲੈਤੀ ਗੂੰਜਦੀ ਕਾਬਲ ਲਲਕਾਰੇ, ਸਾਡਾ ਪਿੰਡ ਲਾਹੌਰ ਸੀ ਸੁਣੀ ਦਾ ਉਹਦੀ ਚਰਚਾ ਸਾਰੇ, ਅਸੀਂ ਅਣਖਾਂ ਮੜਕਾਂ ਸਾਂਭੀਆਂ ਸਰਦਾਰ ਸਦਾਏ, ਅਸੀਂ ਅਣਖਾਂ ਮੜਕਾਂ ਸਾਂਭੀਆਂ ਸਰਦਾਰ ਸਦਾਏ, ਅਸੀਂ ਕਰਨੀ ਕਹਿਣੀ ਦੇ ਬਲੀ ਸਰਕਾਰ ਕਹਾਏ।
The views expressed on the preceding program may not necessarily be those of the owner or management of WTOR radio station.
770 AM ਦੀਆਂ ਨਸ਼ਰੀਆਤ ਸੁਣਨ ਤੇ ਹਾਲਾਤ ਤੇ ਹਾਜ਼ਰਾਂ ਤੋਂ ਬਾਖਬਰ ਰਹਿਣ ਦੇ ਵਾਸਤੇ ਨਿਊਜ਼ ਇਨਫਰਮੇਸ਼ਨ ਅਨਾਲਿਸਿਸ ਇਲੈਕਟ੍ਰਿਕ ਗੱਡੀਆਂ ਦੇ ਵਿੱਚ ਈ ਆਵਾਜ਼ ਆਫੀਸ਼ੀਅਲ ਐਪ ਜਾਂ ਸਾਡੀ ਵੈਬਸਾਈਟ ਈ ਆਵਾਜ਼ .com, ਲੋਕਲ ਨੰਬਰ 6478724900।
ਹਮਾਰਾ ਮਨਸੂਬਾ ਓਂਟੇਰੀਓ ਕੋ ਕਨੈਕਟ ਕਰ ਰਹਾ ਹੈ, ਹਮ ਰੋਜ਼ਾਨਾ ਕੇ ਸਫ਼ਰ ਕੋ ਕਮ ਕਰਨੇ ਕੇ ਲਿਏ ਨਈ ਸੜਕੋ ਔਰ ਹਾਈਵੇਜ਼ ਕੀ ਤਾਮੀਰ ਕਰ ਰਹੇ ਹੈ ਔਰ ਬੜਤੇ ਹੋਏ ਇਲਾਕੋ ਕੋ ਮੁਨਸਲਿਕ ਕਰਨੇ ਕੇ ਲਿਏ ਅਵਾਮੀ ਟ੍ਰਾਂਸਿਟ ਕੋ ਵਸਤ ਦੇ ਰਹੇ ਹੈ ਤਾਕਿ ਆਪਕਾ ਸਫ਼ਰ ਤੇਜ਼, ਮਹਿਫੂਜ਼ ਔਰ ਆਸਾਨ ਹੋ। ਮਜ਼ੀਦ ਮਾਲੂਮਾਤ ontario.ca/builds ਪਰ ਮੌਜੂਦ ਹੈ। ਇਸ ਕੀ ਅਦਾਇਗੀ ਓਂਟੇਰੀਓ ਕੀ ਹਕੂਮਤ ਕੀ ਜਾਨਿਬ ਸੇ ਕੀ ਗਈ ਹੈ।
ٹرک کا گھومتا پہیا کینیڈا کی معیشت کی ترقی کا ضامن، آپ کا ٹرک سڑکوں پر راج کرے اور کینیڈا کی معیشت ترقی کی راہ پر گامزن رہے. ٹرک مینول یا پھر آٹومیٹک, ٹرک کی بہترین سروس کے لیے کوئک ٹرک لیو تھرو آؤٹ انٹیریو, نو اپوائنٹمنٹ نیڈیڈ, ڈرائیو تھرو فیسلٹی, ون اسٹاپ شاپ. اب تیسری لوکیشن ایگزٹ 579 فرام ہائی وے 401 ان لیپنی, کوئک ٹرک لیو 519-622-0660, quicktruckcube.com.